ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਾਰੰਗ ਮਹੱਲਾ ਨਾਵਾ ਨਾਰ ਆਪਣੋ ਜਨਮ ਗਵਾਵੇ। ਮਾਇਆ ਮਦ ਵਿਖਿਆ ਰਸ ਰਚਿਓ, ਰਾਮ ਸਰਨ ਨਹੀਂ ਆਵੇ। ਕਹਾ ਨਾਰ ਆਪਣੋ ਜਨਮ ਗਵਾਵੇ। ਮਾਇਆ ਮਦ ਵਿਖਿਆ ਰਸ ਰਚਿਓ, ਰਾਮ ਸਰਨ ਨਹੀਂ ਆਵੇ। ਰਹਾਉ ਇਹੋ ਸੰਸਾਰ ਸਗਲ ਹੈ ਸੁਪਨੋ, ਦੇਖ ਕਹਾਂ ਲੋ ਭਾਵੈ। ਜੋ ਉਪਜੈ ਸੋ ਸਗਲ ਬਿਨਾਸੈ, ਰਹਿਣ ਨਾ ਕੋ ਪਾਵੈ। ਮਿਥਿਆ ਤਨ ਸਾਚੋ ਕਰ ਮਾਨਿਓ, ਇਹ ਵਿਦਿਆ ਬੰਧਾਵੈ। ਜਨ ਨਾਨਕ ਸੋ ਜਨ ਮੁਕਤਾ, ਰਾਮ ਭਜਨ ਚਿਤ ਲਾਵੈ। ਮਿਥਿਆ ਤਨ ਸਾਚੋ ਕਰ ਮਾਨਿਓ, ਇਹ ਵਿਦਿਆ ਬੰਧਾਵੈ। ਜਨ ਨਾਨਕ ਨਕ ਸੋ ਜਨ ਮੁਕਤਾ, ਰਾਮ ਭਜਨ ਚਿਤ ਲਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰ ਕਰੋ ਮੋਹ ਜਾਹੇ, ਗਰੀਬ ਨਿਵਾਜ ਨਾ ਦੂਸਰ ਤੋ ਸੋ। ਓਲ ਸ਼ਿਮੋ ਹਮਰੀ ਪ੍ਰਭਿਆ, ਨਾ ਭੁੱਲਣ ਹਾਰ ਕਹੂੰ ਕੋ ਮੋਸੋ। ਇਵ ਕਰੀ ਤੁਮਰੀ ਤਿੰਨ ਕੇ, ਸਭ ਹੀ ਗ੍ਰਹਿ ਦੇਖਿਆਤ ਦਰਬ ਪਰ ਸੋ। ਯਾ ਕਲ ਮੈਂ ਸਭ ਕਾਲ ਕਿਰਪਾਨ ਕੀ ਪਾਰੀ ਪੂਜਾਨ ਕੋਰੀ ਪਰੋਸੋ। ਕਹਾ ਬੁੱਧ ਪ੍ਰਭ ਤੁਸ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੁ ਤੁਮ ਕਥਾ ਸੁਧਾਰੀ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਕਿਰਨ ਚੜ ਜਾਏ। ਅੰਧ ਲਖੈ ਬਦਰੋ ਸੁਣ ਬੰਦ ਲਖੈ ਬਦਰੋ ਸੁਣੈ ਜਉ ਕਾਲ ਕ੍ਰਿਪਾ ਕਰਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਾਰੰਗ ਮਹੱਲਾ ਨਾਵਾ ਕਹਾ ਨਾਰ ਆਪਣੋ ਜਨਮ ਗਵਾਵੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਯੋਗ ਗੁਰੂ ਖਾਲਸਾ ਸਤ ਸੰਗਤ ਜੀਓ ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਅੰਮ੍ਰਿਤ ਵੇਲੇ ਦੇ ਸੁਹਾਵਣੇ ਸਮੇਂ ਅੰਦਰ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਸਤਿਗੁਰੂ ਦੀ ਪਾਵਨ ਅੰਮ੍ਰਿਤਮਈ ਬਾਣੀ ਦੇ ਨਿਤਨੇਮ ਗੁਰਮੰਤਰ ਦਾ ਸਿਮਰਨ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਆਪ ਸੰਗਤਾਂ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੂੰ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਕਹਿ ਕੇ ਵੀ ਇਤਿਹਾਸਕਾਰ ਸੰਬੋਧਨ ਕਰਦੇ ਹਨ, ਕਿਉਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਿੰਦੂਆਂ ਦੇ ਧਰਮ ਦੇ ਲਈ ਆਪਣੇ ਸੀਸ ਦਾ ਬਲੀਦਾਨ ਦਿੱਤਾ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਤਾਂ ਪਤਾ ਲੱਗਦਾ ਹੈ ਤਿਲਕ ਜੰਨੂ ਰਾਖਾ ਪ੍ਰਭ ਤਾਂਕਾ ਕਿੰਨੋ ਬੜੋ ਕਲੂ ਮੈਂ ਸਾਕਾ ਸਾਧਨ ਹੇਤ ਇਤੀ ਜਿਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ। ਜਿੱਥੋਂ ਤੱਕ ਤਿਲਕ ਜੰਨੂ ਦਾ ਸੰਬੰਧ ਹੈ ਇਸ ਦਾ ਸਿੱਖ ਧਰਮ ਦੇ ਨਾਲ ਕੋਈ ਸੰਬੰਧ ਨਹੀਂ ਹੈ। ਤਿਲਕ ਤੇ ਜੰਨੂ ਹਿੰਦੂ ਧਰਮ ਦੇ ਚਿੰਨ੍ਹ ਹਨ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਤਿਲਕ ਜੰਨੂ ਦੇ ਵਾਸਤੇ ਕੁਰਬਾਨੀ ਕਰਨੀ ਪਈ। ਉਹ ਕਿਉਂ? ਇਤਿਹਾਸ ਗਵਾਹ ਹੈ ਜਦੋਂ ਕਸ਼ਮੀਰੀ ਪੰਡਿਤ ਕਿਰਪਾ ਰਾਮ ਦੀ ਅਗਵਾਈ ਹੇਠ ਸ੍ਰੀ ਆਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਆਏ, ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਫਰਿਆਦ ਕੀਤੀ ਕਿ ਸੱਚੇ ਪਾਤਸ਼ਾਹ ਸਾਡੇ ਧਰਮ ਨੂੰ ਖਤਰਾ ਪੈਦਾ ਹੋ ਗਿਆ, ਸਾਨੂੰ ਧਰਮ ਦਾ ਵਾਸਤਾ ਹੈ, ਤੁਸੀਂ ਸਾਡੀ ਰੱਖਿਆ ਕਰੋ। ਤਾਂ ਹਜ਼ੂਰ ਨੇ ਉਸ ਵੇਲੇ ਬਚਨ ਆਖਿਆ ਸੀ। ਗੁਰ ਤੇਗ ਬਹਾਦਰ ਬੋਲਿਆ, ਤਰ ਪਈਏ ਧਰਮ ਨਹਿ ਛੋਡੀਏ, ਬਾਹੇ ਜਿਨ੍ਹਾਂ ਦੀ ਪਕੜੀ ਹੈ, ਸਿਰ ਦੀ ਜੈ ਬਾਹੇ ਨਾ ਛੋੜੀ ਹੈ। ਹਜ਼ੂਰ ਨੇ ਆਪਣੇ ਇਸ ਬਚਨ ਨੂੰ ਪੂਰਾ ਕੀਤਾ ਹੈ। ਤਿਲਕ ਜੰਜੂ ਵਾਸਤੇ, ਹਿੰਦੂ ਧਰਮ ਦੀ ਰੱਖਿਆ ਵਾਸਤੇ ਹਜ਼ੂਰ ਨੇ ਕੁਰਬਾਨੀ ਕੀਤੀ। ਇਸੇ ਲਈ ਇਤਿਹਾਸਕਾਰਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਸ ਕੁਰਬਾਨੀ ਨੂੰ ਅਦੁੱਤੀ ਕੁਰਬਾਨੀ ਦਾ ਨਾਮ ਦਿੱਤਾ ਹੈ। ਅਦੁੱਤੀ ਕੁਰਬਾਨੀ ਕਿਉਂ ਆਖਿਆ ਜਾਂਦਾ ਹੈ? ਆਪਣੇ ਧਰਮ ਲਈ ਕੁਰਬਾਨ ਹੋਣਾ, ਇਹ ਵੀ ਇੱਕ ਬਹੁਤ ਵੱਡੀ ਗੱਲ ਹੈ। ਹਜ਼ੂਰ ਨੇ ਤੁਰਕੀ ਬਾਣੀ ਦੇ ਵਿੱਚ ਲਿਖਿਆ, ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਹੇਤ ਪੁਰਜਾ ਪੁਰਜਾ ਕੱਟ ਮਰੈ ਕਬਹੁ ਨਾ ਛਾਡੈ ਖੇਤ। ਦੀਨ ਦਾ ਅਰਥ ਹੈ ਧਰਮ, ਧਰਮ ਦੇ ਲਈ ਲੜਨਾ ਮਰਨਾ। ਇਹ ਧਰਮੀ ਯੋਧਿਆਂ ਦਾ, ਸੰਤ ਸਿਪਾਹੀ ਮਰ ਜੀਵੜਿਆਂ ਦਾ ਇੱਕ ਧਰਮ ਹੁੰਦਾ ਹੈ। ਪਰ ਦੂਸਰੇ ਦੇ ਧਰਮ ਦੀ ਰੱਖਿਆ ਵਾਸਤੇ ਜੂਝਣਾ, ਇਹ ਬਹੁਤ ਵੱਡੀ ਗੱਲ ਹੈ। ਆਪਣੇ ਧਰਮ ਲਈ ਸ਼ਹਾਦਤਾਂ ਪ੍ਰਾਪਤ ਕਰਨੀਆਂ, ਇਹ ਇੱਕ ਸਿੱਖ ਪੰਥ ਦਾ, ਖਾਲਸਾ ਪੰਥ ਦਾ ਆਦਰਸ਼ ਰਿਹਾ ਹੈ। ਪਰ ਦੂਜੇ ਧਰਮ ਤੇ ਵੀ ਜੇ ਜ਼ੁਲਮ ਹੁੰਦਾ ਹੋਵੇ, ਉਹਦੇ ਲਈ ਕੁਰਬਾਨੀ ਕਰਨੀ, ਇਸ ਕੁਰਬਾਨੀ ਦਾ ਨਾਮ ਅਦੁੱਤੀ ਕੁਰਬਾਨੀ ਹੈ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅੰਮ੍ਰਿਤਮਈ ਬਾਣੀ ਦੁਆਰਾ ਵੈਰਾਗਮਈ ਉਪਦੇਸ਼ ਬਖਸ਼ਿਸ਼ ਕੀਤੇ ਹਨ। ਜਿਵੇਂ ਕਿ ਅਸੀਂ ਅੱਜ ਦੇ ਪਾਵਨ ਸ਼੍ਰੀ ਮੁਖਵਾਕ ਦੇ ਅੰਦਰ ਵੀ ਨੌਵੇਂ ਪਾਤਸ਼ਾਹ ਦਾ ਪ੍ਰਮਾਣ ਸੁਣਿਆ, ਮਨ ਰੇ ਕੌਣ ਕੁਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ, ਪ੍ਰੇਮ ਭਗਤ ਨਹਿ ਕੀਨੀ। ਇਸੇ ਤਰ੍ਹਾਂ ਅੱਜ ਸਾਰੰਗ ਰਾਗ ਦੇ ਅੰਦਰ ਵੀ ਨਵੇਂ ਪਾਤਸ਼ਾਹ ਤੇਗ ਬਹਾਦਰ ਸਿਮਰੀਐ ਕਰ ਨਾਉ ਨਿਧਿ ਆਵੈ ਤਾਏ, ਸਭ ਥਾਈ ਹੋਈ ਸਹਾਏ, ਸਾਨੂੰ ਅੰਮ੍ਰਿਤਮਈ ਉਪਦੇਸ਼ ਬਖਸ਼ਿਸ਼ ਕਰਦੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਾਰੰਗ ਮਹੱਲਾ ਨਾਵ ਕਹਾ ਨਾਰ ਆਪਣੋ ਜਨਮ ਗਵਾਵੈ। ਨੌਵੀਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ, ਇਸ ਮਨੁੱਖ ਨੂੰ ਸੰਬੋਧਨ ਕਰਕੇ ਉਪਦੇਸ਼ ਦਿੰਦੇ ਹਨ, ਕਹਾ ਨਰ ਆਪਣੋ ਜਨਮ ਗਵਾਵੈ। ਨਰ ਕਹਿੰਦੇ ਨੇ ਮਨੁੱਖ ਨੂੰ, ਆਦਮੀ ਨੂੰ। ਨਰ ਇਹ ਮਨੁੱਖ ਚਾਹੇ ਕੋਈ ਵੀ ਇਸਤਰੀ ਪੁਰਸ਼ ਹੋਵੇ, ਸਭ ਨੂੰ ਸਾਂਝਾ ਉਪਦੇਸ਼ ਸਤਿਗੁਰੂ ਬਖਸ਼ਿਸ਼ ਕਰ ਰਹੇ ਹਨ ਕਿ ਇਹ ਮਨੁੱਖ, ਇਹ ਇਨਸਾਨ, ਤੂੰ ਆਪਣੇ ਇਸ ਹੀਰੇ ਵਰਗੇ ਅਮੋਲਕ ਜਨਮ ਨੂੰ ਕਿਉਂ ਭੰਗਦੇ ਪਾੜੇ ਗਵਾਈ ਜਾ ਰਿਹਾ ਹੈ? ਇਹ ਜਿਹੜਾ ਮਨੁੱਖਾ ਜਨਮ ਹੈ, ਬੜਾ ਹੀ ਅਮੋਲਕ ਹੈ। 84 ਲੱਖ ਜੂਨ ਵਿੱਚ ਉੱਤਮ ਜਨਮ ਸੁਮਾਨਸ ਦੇਹੀ ਭਾਈ ਸਾਹਿਬ ਭਾਈ ਗੁਰਦਾਸ ਜੀ 84 ਲੱਖ ਜੂਨਾਂ ਦੇ ਵਿੱਚੋਂ ਸਭ ਤੋਂ ਉੱਤਮ ਮਨੁੱਖਾ ਦੇਹ ਹੈ। ਕਿਉਂ? ਇਹਦੇ ਬਾਰੇ ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਨਿਰਣਾ ਵੀ ਕੀਤਾ ਹੈ। ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ, ਐ ਮਨੁੱਖ ਇਸ ਧਰਤੀ ਤੇ ਤੇਰੀ ਸਰਦਾਰੀ ਹੈ, ਬਾਕੀ ਸਭ ਜੂਨਾਂ ਤੇਰੀਆਂ ਪਾਣੀ ਹਾਰ ਨੇ, ਤੇਰੀਆਂ ਗੁਲਾਮ ਨੇ, ਤੂੰ ਉਹਨਾਂ ਨੂੰ ਵਸ ਕਰ ਸਕਦਾ ਹੈ, ਉਹਨਾਂ ਤੋਂ ਮਨ ਮਰਜ਼ੀ ਦੇ ਕੰਮ ਕਰਵਾ ਸਕਦਾ ਹੈ। ਮਨੁੱਖ ਨੂੰ ਵਾਹਿਗੁਰੂ ਪਰਮੇਸ਼ਰ ਨੇ ਸਾਰੀ ਦੁਨੀਆਂ ਦਾ ਸਰਦਾਰ, ਸਾਰੀ ਦੁਨੀਆਂ ਦਾ ਸਿਰਤਾਜ ਬਣਾਇਆ ਹੈ, ਇਸ ਲਈ ਮਨੁੱਖਾ ਜਨਮ ਨੂੰ ਹੀਰੇ ਵਰਗਾ ਅਮੋਲਕ ਦੱਸਿਆ। ਸਾਹਿਬਾਂ ਦੇ ਬਚਨ ਹਨ, ਹੀਰੇ ਜੈਸਾ ਜਨਮ ਹੈ, ਜਨਮ ਹੈ ਤੁਹਾਡੀ ਬਦਲਿਆ ਜਾਏ, ਤੇ ਮਨੁੱਖਾ ਜਨਮ ਹੈ ਤੇ ਹੀਰੇ ਵਰਗਾ ਅਮੋਲਕ ਹੈ, ਪਰ ਇਹ ਹੁਣ ਕੌਡੀਆਂ ਦੇ ਭਾਅ ਵਿਕ ਰਿਹਾ ਹੈ, ਅਸੀਂ ਇਹਨੂੰ ਭੰਗ ਦੇ ਪਹਾੜੇ ਗੁਆਈ ਜਾ ਰਹੇ ਹਾਂ, ਕਿਵੇਂ? ਤੁਹਾਡੀ ਤੋਂ ਮੁਰਾਦ ਰਾਦ ਹੈ ਮਾਇਆ ਦੀ। ਜਿੰਨੇ ਵੀ ਦੁਨੀਆਂ ਦੇ ਲੋਕ ਨੇ ਇਸ ਹੀਰੇ ਵਰਗੇ ਅਮੋਲਕ ਜਨਮ ਨੂੰ ਕੌਡੀ ਬਦਲਾ ਜਾਏ ਮਾਇਆ ਦੇ ਪਿੱਛੇ ਗੁਆਈ ਜਾ ਰਹੇ ਨੇ। ਹਰ ਆਦਮੀ ਦੀ ਦੌੜ ਲੱਗੀ ਹੋਈ ਹੈ, ਤੈਸ ਖਟੇ ਲੱਖ ਕੋ ਉੱਠਦਾ ਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ, ਅਨਕ ਭੋਗ ਬਿਖਿਆ ਕੇ ਕਰੈ, ਨਾ ਤ੍ਰਿਪਤ ਆਵੈ ਖੱਪ ਖੱਪ ਮਰੇ। ਕਿਸੇ ਨੂੰ ਸਬਰ ਨਹੀਂ ਹੈ, ਕਿਸੇ ਨੂੰ ਸੰਤੁਸ਼ਟੀ ਨਹੀਂ ਹੈ, ਕਿਉਂ? ਸਤਿਗੁਰੂ ਦੇ ਬਚਨ ਨੇ ਬਿਖਿਆ ਮੈਂ ਕਿਨੇ ਹੀ ਤ੍ਰਿਪਤ ਨਾ ਪਾਈ, ਜਿਉਂ ਪਾਵਕ ਇੰਧਨ ਨਹੀਂ ਧਰਾਪੈ, ਬਿਨ ਹਰ ਕਹਾਂ ਅਗਾਈ। ਅੱਗ ਦੇ ਵਿੱਚ ਜਿੰਨਾ ਮਰਜ਼ੀ ਇੰਧਨ ਪਾਈ ਚੱਲੋ, ਇੰਧਨ ਤੋਂ ਪਾਵੈ ਜਲਨਸ਼ੀਲ ਪਦਾਰਥ। ਤੁਸੀਂ ਅੱਗ ਦੇ ਵਿੱਚ ਜਿੰਨੀਆਂ ਮਰਜ਼ੀ ਲੱਕੜਾਂ ਪਾਈ ਜਾਓ, ਮਿੱਟੀ ਦਾ ਤੇਲ ਪਾਈ ਜਾਓ, ਪੈਟਰੋਲ ਪਾਈ ਜਾਓ, ਕੋਈ ਵੀ ਇੰਧਨ ਪਾਈ ਜਾਓ, ਅੱਗ ਦਾ ਸੁਭਾਅ ਹੈ ਉਹ ਸਭ ਨੂੰ ਸਾੜ ਕੇ ਸਵਾਹ ਕਰ ਦਿੰਦੀ। ਇਸੇ ਤਰ੍ਹਾਂ ਮਨੁੱਖ ਦੇ ਮਨ ਦੇ ਵਿੱਚ ਤ੍ਰਿਸ਼ਨਾ ਦੀ ਅੱਗ ਬਲ ਰਹੀ ਹੈ, ਇਸ ਨੂੰ ਕਿਸੇ ਤਰ੍ਹਾਂ ਵੀ ਤ੍ਰਿਪਤੀ ਨਹੀਂ ਆ ਸਕਦੀ। ਬਿਖਿਆ ਮੈਂ ਕਿਨੇ ਹੀ ਤ੍ਰਿਪਤ ਨਾ ਪਾਈ, ਅੱਖੀਂ ਦੇਖਣਾ ਰੱਜੀਆਂ ਬਹੁਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ, ਸਾਦੇ ਜੀਵ ਨਾ ਰੱਜੀਆ ਕਰ ਭੋਗ ਬਲਾਸੇ। ਇਸੇ ਤਰ੍ਹਾਂ ਵੀ ਤ੍ਰਿਪਤੀ ਨਹੀਂ ਹੈ। ਅਸੀਂ ਅੱਖਾਂ ਦੇ ਨਾਲ ਕਿੰਨੇ ਦੁਨੀਆਂ ਦੇ ਤਮਾਸ਼ੇ ਵੇਖਦੇ ਹਾਂ, ਹੁਣ ਤੇ ਘਰਾਂ ਘਰਾਂ ਦੇ ਵਿੱਚ ਟੈਲੀਵਿਜ਼ਨ ਹਨ, ਉਹਨਾਂ ਦੇ ਕਿੰਨੇ ਨਾਟਕ, ਕਿੰਨੇ ਸੀਰੀਅਲ ਚੱਲ ਰਹੇ ਨੇ, ਵੇਖਦੀਆਂ ਕਦੇ ਅੱਖਾਂ ਰਾਜਦੀਆਂ, ਹਰ ਰੋਜ਼ ਨਵਾਂ ਕੁਝ ਦੇਖਣਾ ਚਾਹੁੰਦੀਆਂ ਨੇ। ਸਾਡੇ ਕੰਨ ਉਸਤਤ ਤੇ ਨਿੰਦਿਆ ਸੁਣ ਸੁਣ ਕੇ ਕਦੀ ਰੱਜੇ ਨੇ? ਕੋਈ ਆਦਮੀ ਆਪਣੀ ਉਸਤਤ ਤੇ ਪਰਾਈ ਨਿੰਦਿਆ ਕਰਕੇ ਕੋਈ ਰੱਜਿਆ? ਕੋਈ ਵੀ ਨਹੀਂ ਹੁਣ ਤੱਕ ਰੱਜਿਆ। ਸਾਡੀ ਜ਼ੁਬਾਨ ਕਿੰਨੇ ਰਸਾਂ ਕਸਾਂ ਨੂੰ ਭੋਗ ਚੁੱਕੀ ਹੈ, ਪਰ ਕਦੀ ਇਹਨੂੰ ਤ੍ਰਿਪਤੀ ਆਈ? ਨਹੀਂ ਆਈ। ਇਸੇ ਕਰਕੇ ਹਜ਼ੂਰ ਕਹਿੰਦੇ ਨੇ, ਮਾਇਆ ਦਾ ਸੁਭਾਅ ਵੀ ਐਸਾ ਹੈ, ਜਿਵੇਂ ਜਿਵੇਂ ਮਨੁੱਖ ਦੇ ਕੋਲ ਵਧੇਰੇ ਮਾਇਆ ਆਉਂਦੀ ਹੈ, ਓਨੀ ਓਨੀ ਭੁੱਖ ਵਧੀ ਜਾਂਦੀ। ਆਹ ਵੇਖ ਲਓ, ਸਮੁੰਦਰ ਦੇ ਵਿੱਚ ਕਿੰਨਾ ਪਾਣੀ ਹੈ, ਪਰ ਸਮੁੰਦਰ ਦੇ ਵਿੱਚ ਇੰਨਾ ਪਾਣੀ ਹੋਣ ਦੇ ਬਾਵਜੂਦ ਫਿਰ ਵੀ ਕਦੇ ਸਮੁੰਦਰ ਭਰਿਆ ਹੈ? ਕਦੇ ਉਹਨੂੰ ਸੰਤੁਸ਼ਟੀ ਮਿਲੀ ਹੈ? ਨਹੀਂ। ਤੁਸੀਂ ਆਖੋਗੇ ਉਹ ਕਿਉਂ? ਸਮੁੰਦਰ ਦੇ ਵਿੱਚ ਇੱਕ ਬੜਵਾ ਨਾਲ ਅਗਨੀ ਹੈ, ਜਿੰਨਾ ਪਾਣੀ ਸਮੁੰਦਰ ਵਿੱਚ ਪੈਂਦਾ ਹੈ, 999 ਨਦੀਆਂ ਸਮੁੰਦਰ ਵਿੱਚ ਪੈਂਦੀਆਂ ਮੰਨੀਆਂ ਨੇ, ਉਹ ਬੜਵਾ ਨਾਲ ਅਗਨੀ ਸਾਰੀਆਂ ਨੂੰ, ਸਾਰੇ ਪਾਣੀ ਨੂੰ ਸਾੜ ਕੇ ਭਸਮ ਕਰੀ ਜਾਂਦੀ। ਜਿੰਨਾ ਚਿਰ ਉਹ ਬੜਵਾ ਨਾਲ ਅਗਨੀ ਸ਼ਾਂਤ ਨਹੀਂ ਹੁੰਦੀ ਉਹਨਾਂ ਚਿਰ ਤੱਕ ਸਮੁੰਦਰ ਨੂੰ ਕਦੇ ਤ੍ਰਿਪਤੀ ਨਹੀਂ ਮਿਲ ਸਕਦੀ। ਇਸੇ ਤਰ੍ਹਾਂ ਮਨੁੱਖੀ ਮਨ ਵੀ ਸਮੁੰਦਰ ਦੀ ਤਰ੍ਹਾਂ ਹੈ। ਇਹਦੇ ਵਿੱਚ ਤ੍ਰਿਸ਼ਨਾ ਰੂਪੀ ਬੜਵਾ ਨਾਲ ਅਗਨੀ ਬਲ ਰਹੀ ਹੈ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ। ਜਿੰਨਾ ਚਿਰ ਉਹ ਬੜਵਾ ਨਾਲ ਅੱਗ ਬੁਝਦੀ ਨਹੀਂ ਤੇ ਉਹਨਾਂ ਚਿਰ ਸਾਡੇ ਮਨ ਨੂੰ ਕਿਤੇ ਵੀ ਸ਼ਾਂਤੀ ਨਹੀਂ ਆ ਸਕਦੀ। ਇਸੇ ਲਈ ਹਜ਼ੂਰ ਕਹਿੰਦੇ ਨੇ ਤਾਹਾ ਨਰ ਆਪਣੋ ਜਨਮ ਗਵਾਵੇ। ਇਹ ਮਨੁੱਖ ਤੂੰ ਆਪਣੇ ਇਸ ਹੀਰੇ ਵਰਗੇ ਅਮੋਲਕ ਜਨਮ ਨੂੰ ਇਸ ਮਾਇਆ ਦੀ ਕੌਡੀ ਪਿੱਛੇ, ਵਿਸ਼ਿਆਂ ਦੇ ਸੁੱਖ ਦੀ ਕੌਡੀ ਦੇ ਪਿੱਛੇ ਕਿਉਂ ਵਿਅਰਥ ਗਵਾਈ ਜਾ ਰਿਹਾ ਹੈ? ਤ੍ਰਿਕ ਤ੍ਰਿਕ ਖਾਇਆ, ਤ੍ਰਿਕ ਤ੍ਰਿਕ ਸੋਇਆ, ਤ੍ਰਿਕ ਤ੍ਰਿਕ ਕਾਪੜ ਅੰਗ ਚੜਾਇਆ, ਤ੍ਰਿਗ ਸਰੀਰ ਕੁਟੰਬ ਸਹਿਤ ਸਿਓ, ਜਿੱਤ ਹੁਣ ਖਸਮ ਨਾ ਪਾਇਆ, ਪੌੜੀ ਛੁੜਕੀ ਫਿਰ ਹਾਥ ਨਾ ਆਵੇ, ਪਹਿਲਾ ਜਨਮ ਗਵਾਇਆ। ਹਜ਼ੂਰ ਕਹਿੰਦੇ ਨੇ ਤਾਹ ਨਰ ਆਪਣੋ ਜਨਮ ਗਵਾਵੇ। ਅਸੀਂ ਇਸ ਹੀਰੇ ਵਰਗੇ ਅਮੋਲਕ ਜਨਮ ਨੂੰ ਕੌਡੀਆਂ ਦੇ ਪਿੱਛੇ ਵੇਚੀ ਜਾ ਰਹੇ ਹਾਂ। ਮਹਾਂਪੁਰਖ ਇੱਕ ਉਦਾਹਰਣ ਦਿੰਦੇ ਸਨ। ਕੋਈ ਸਾਧੂ ਸੀ, ਉਸਨੂੰ ਕਿਸੇ ਨੇ ਬੜਾ ਕੀਮਤੀ ਹੀਰਾ ਭੇਟ ਕਰ ਦਿੱਤਾ। ਉਸ ਹੀਰੇ ਨੂੰ ਵੇਖ ਕੇ ਸਾਧੂ ਦੇ ਮਨ ਦੇ ਵਿੱਚ ਖਿਆਲ ਆਇਆ, ਨਾ ਮੇਰੇ ਕੋਲ ਘਰ ਬਾਰ ਹੈ, ਨਾ ਮੇਰੇ ਕੋਲ ਕੋਈ ਸੁਰੱਖਿਆ ਦਾ ਇੰਤਜ਼ਾਮ ਹੈ, ਹੀਰਾ ਬਹੁਤ ਕੀਮਤੀ ਹੈ, ਮੈਂ ਇਹਨੂੰ ਕਿਵੇਂ ਸੰਭਾਲ ਕੇ ਰੱਖ ਸਕਦਾ ਹਾਂ? ਫਿਰ ਉਹਦੇ ਮਨ ਦੇ ਵਿੱਚ ਖਿਆਲ ਆਇਆ, ਹੀਰਾ ਬੜਾ ਅਮੋਲਕ ਹੈ, ਕਿਉਂ ਨਾ ਮੈਂ ਇਸਨੂੰ ਆਪਣੀ ਗੋਦੜੀ ਵਿੱਚ ਹੀ ਸਿਉਂ ਕੇ ਰੱਖ ਲਵਾਂ। ਗੋਦੜੀ ਮੁਸਲਮਾਨ ਫਕੀਰ ਪਹਿਨਦੇ ਸਨ। ਸਾਧੂ ਲੋਕ ਇੱਕ ਲੀਰਾਂ ਸਿਉਂ ਲੀਰਾਂ ਜੋੜ ਜੋੜ ਕੇ ਇੱਕ ਮੋਟੀ ਜੀ ਜਿਵੇਂ ਕੋਈ ਜਾਕਟ ਹੁੰਦੀ ਇਸ ਤਰ੍ਹਾਂ ਉਹ ਬਣਾ ਲੈਂਦੇ ਸਨ, ਉਹਨੂੰ ਗੋਦੜੀ ਕਹਿੰਦੇ ਸਨ। ਇਹਨੇ ਸੋਚਿਆ ਵੀ ਮੈਂ ਉਸ ਹੀਰੇ ਨੂੰ ਗੋਦੜੀ ਵਿੱਚ ਸਿਉਂ ਲਵਾਂ ਤੇ ਫਿਰ ਉਹ ਹੀਰਾ ਸੁਰੱਖਿਅਤ ਰਹਿ ਸਕਦਾ ਹੈ। ਹੁਣ ਉਸ ਸਾਧੂ ਨੇ ਹੀਰੇ ਨੂੰ ਗੋਦੜੀ ਵਿੱਚ ਸਿਉਂ ਲਿਆ, ਗੋਦੜੀ ਵਿੱਚ ਪਰੋ ਕੇ ਰੱਖ ਲਿਆ। ਹੌਲੀ ਹੌਲੀ ਇਸ ਦੀ ਕਣਸੋ ਵੀ ਬਾਹਰ ਨਿਕਲੀ। ਕੁਝ ਠੱਗ ਸਨ, ਉਹਨਾਂ ਨੇ ਮਨ ਵਿੱਚ ਸੋਚਿਆ ਵੀ ਸਾਨੂੰ ਪਤਾ ਲੱਗਿਆ ਵੀ ਸਾਧੂ ਦੇ ਕੋਲ ਬੜਾ ਕੀਮਤੀ ਹੀਰਾ ਹੈ ਤੇ ਆਪਾਂ ਉਸ ਹੀਰੇ ਦਾ ਪਤਾ ਲਾਉਣਾ ਤੇ ਉਹ ਹੀਰਾ ਇਹਦੇ ਕੋਲੋਂ ਚੁਰਾਉਣਾ। ਹੁਣ ਠੱਗ ਬੰਦਿਆਂ ਦਾ ਕੰਮ ਹੀ ਇਹ ਹੁੰਦਾ ਹੈ, ਪਹਿਲਾਂ ਉਹ ਸੂਹ ਲਾਉਂਦੇ ਨੇ ਵੀ ਇਹਦੇ ਕੋਲ ਕੋਈ ਹੀਰੇ ਜੀਵਰਾਤ ਕੀਮਤੀ ਸਮਾਨ ਹੈ, ਜੇ ਹੈ ਤੇ ਕਿੱਥੇ ਰੱਖਿਆ ਹੋਇਆ, ਫਿਰ ਉਸਨੂੰ ਚੁਰਾਉਣ ਦਾ ਬਹਾਨਾ ਕੱਢਦੇ ਹਨ। ਹੁਣ ਉਹਨਾਂ ਠੱਗਾਂ ਨੇ ਮਨ ਵਿੱਚ ਸੋਚਿਆ ਪਹਿਲਾਂ ਤੇ ਇਸ ਗੱਲ ਦਾ ਪਤਾ ਲਾਇਆ ਜਾਵੇ ਵੀ ਇਹ ਸਾਧੂ ਕੋਲ ਹੀਰਾ ਹੈ, ਜੇ ਹੀਰਾ ਹੈ ਤੇ ਫਿਰ ਉਹਨੂੰ ਕਿੱਥੇ ਇਸ ਨੇ ਲੁਕਾ ਕੇ ਰੱਖਿਆ ਹੋਇਆ, ਫਿਰ ਅੱਗੇ ਉਸ ਹੀਰੇ ਨੂੰ ਚੁਰਾਉਣ ਦਾ ਆਪਾਂ ਬੰਦੋਬਸਤ ਕਰਾਂਗੇ। ਇਹ ਜਿਹੜੇ ਚੋਰ ਨੇ ਠੱਗ ਨੇ ਬੜੇ ਚੁਸਤ ਚਲਾਕ ਹੁੰਦੇ, ਇਹਨਾਂ ਨੇ ਕੀ ਕੀਤਾ, ਉਹ ਸਾਧੂ ਕੋਲ ਆਏ ਤੇ ਆ ਕੇ ਕਹਿਣ ਲੱਗੇ ਮਹਾਰਾਜ ਅਸੀਂ ਤੁਹਾਡੇ ਚੇਲੇ ਬਣਨਾ ਚਾਹੁੰਦੇ ਹਾਂ, ਤੁਸੀਂ ਸਾਨੂੰ ਆਪਣੇ ਸੇਵਾਦਾਰ ਬਣਾ ਲਓ, ਅਸੀਂ ਤੁਹਾਡੀ ਸੇਵਾ ਕਰਿਆ ਕਰਾਂਗੇ। ਉਹ ਸਾਧੂ ਕਹਿਣ ਲੱਗਾ ਚਲੋ ਤੁਹਾਡੀ ਮਰਜ਼ੀ, ਜੇ ਤੁਸੀਂ ਮੇਰੇ ਪਾਸ ਸੇਵਾ ਕਰਨੀ ਚਾਹੁੰਦੇ ਹੋ ਤੇ ਜੀ ਸੱਦ ਕੇ ਰਵੋ। ਪਰ ਉਹ ਸਾਧੂ ਨੂੰ ਇਹ ਨਹੀਂ ਸੀ ਪਤਾ ਇਹ ਠੱਗ ਨੇ ਚੋਰ ਨੇ ਉਹ ਚੱਕੇ ਹਨ, ਬਸ ਉਹਨਾਂ ਦੀਆਂ ਗੱਲਾਂ ਦੇ ਵਿੱਚ ਭਰਮ ਗਿਆ। ਉਹ ਹੁਣ ਠੱਗ ਇਹਦੇ ਚੇਲੇ ਬਣ ਕੇ ਕੋਲ ਰਹਿਣ ਲੱਗ ਪਏ। ਜਦੋਂ ਰਾਤ ਨੂੰ ਇਹ ਸਾਧੂ ਸੋਇਆ ਕਰੇ ਤੇ ਇਹ ਉਸਦੀ ਤਲਾਸ਼ੀ ਲਿਆ ਕਰ। ਉਹਨਾਂ ਨੂੰ ਹੀਰੇ ਦਾ ਪਤਾ ਨਾ ਲੱਗਿਆ। ਕਈ ਦਿਨ ਤਲਾਸ਼ੀ ਲੈਂਦੇ ਰਹੇ ਪਰ ਕਿਧਰੇ ਵੀ ਹੀਰਾ ਨਾ ਉਹਨਾਂ ਨੂੰ ਮਿਲ ਸਕਿਆ, ਕੋਈ ਉਸਦੀ ਸੁੰਦਕ ਨਾ ਮਿਲੀ। ਫਿਰ ਇਹਨਾਂ ਸੋਚਿਆ ਵੀ ਇਹ ਜਿਹੜਾ ਸਾਧੂ ਹੈ ਕਦੀ ਗੋਦੜੀ ਦਾ ਵਸਾ ਨਹੀਂ ਕਰਦਾ, ਕਿਧਰੇ ਐਸਾ ਨਾ ਹੋਵੇ ਗੋਦੜੀ ਵਿੱਚ ਹੀ ਹੀਰਾ ਰੋ ਕੇ ਰੱਖਿਆ ਹੋਵੇ। ਇਹ ਉਹਨਾਂ ਦਾ ਅੰਦਾਜ਼ਾ ਠੀਕ ਨਿਕਲਿਆ। ਫਿਰ ਉਹਨਾਂ ਸੋਚਿਆ ਵੀ ਸਭ ਤੋਂ ਪਹਿਲਾਂ ਆਪਾਂ ਇਹਦੀ ਗੋਦੜੀ ਹੋਣੀ ਹੈ, ਗੋਦੜੀ ਲੈਣੀ ਹੈ, ਫਿਰ ਉਹਦੇ ਵਿੱਚੋਂ ਹੀਰਾ ਲੱਭਿਆ ਜਾ ਸਕਦਾ ਹੈ। ਇਹਨਾਂ ਠੱਗ ਚੇਲਿਆਂ ਨੇ ਇੱਕ ਬਿਉਂਤ ਬਣਾਈ, ਕਹਿਣ ਲੱਗੇ ਮਹਾਤਮਾ ਜੀ ਆਪਾਂ ਤੀਰਥ ਯਾਤਰਾ ਕਰਨੀ। ਕਹਿੰਦੇ ਠੀਕ ਹੈ। ਪੁਰਾਣੇ ਸਾਧੂ ਤੀਰਥ ਯਾਤਰਾ ਅਕਸਰ ਸ਼ੌਕ ਨਾਲ ਕਰਦੇ ਸਨ। ਜਦੋਂ ਤੀਰਥ ਯਾਤਰਾ ਲਈ ਤੁਰੇ ਰਸਤੇ ਵਿੱਚ ਇਹ ਚੇਲੇ ਕਹਿਣ ਲੱਗੇ ਮਹਾਰਾਜ ਸਾਨੂੰ ਤੇ ਭੁੱਖ ਲੱਗੀ ਹੈ, ਕੁਛ ਖਾਣ ਪੀਣ ਦਾ ਇੰਤਜ਼ਾਮ ਕਰੋ। ਉਸ ਸਾਧੂ ਨੇ ਕੁਛ ਮਾਇਆ ਦਿੱਤੀ ਤੇ ਕਹਿਣ ਲੱਗਾ ਲਓ ਆ ਪੈਸੇ ਲੈ ਜਾਓ, ਧਨ ਲੈ ਜਾਓ, ਤੁਸੀਂ ਜਿਹੜੀ ਵੀ ਚੀਜ਼ ਖਾਣੀ ਹੈ, ਭੋਜਨ ਤਿਆਰ ਕਰਨਾ, ਰਸ ਬਸ ਲੈ ਆਓ। ਉਹ ਜਿਹੜੇ ਠੱਗ ਸਨ ਉਹਨਾਂ ਵਿੱਚੋਂ ਇੱਕ ਆਦਮੀ ਸੌਦਾ ਲੈਣ ਵਾਸਤੇ ਚਲਿਆ ਗਿਆ। ਬਿਉਂਤ ਸਾਰੀ ਉਹਨਾਂ ਨੇ ਰਲ ਕੇ ਬਣਾਈ ਹੋਈ ਸੀ। ਜਿਸ ਬਾਣੀਏ ਦੀ ਦੁਕਾਨ ਤੋਂ ਜਾ ਕੇ ਸੌਦਾ ਖਰੀਦਿਆ ਤੇ ਉਹਨੇ ਇਹ ਕੌਡੀ ਬਕਾਇਆ ਦੇਣੀ ਸੀ, ਪਰ ਉਹ ਉਸਨੇ ਨਾ ਦਿੱਤੀ, ਜਾਂ ਇਉਂ ਕਹਿ ਲਓ ਵੀ ਉਹਨਾਂ ਦੀ ਸ਼ਰਾਰਤ ਸੀ ਤੇ ਉਹਨਾਂ ਨੇ ਜਾਣ ਕੇ ਛੱਡ ਦਿੱਤੀ। ਹੁਣ ਉਹ ਚੇਲਾ ਰਸਤ ਬਸ ਲੈ ਕੇ ਵਾਪਸ ਮੁੜ ਕੇ ਆਇਆ। ਅੱਗੋਂ ਸਾਧੂ ਪੁੱਛਣ ਲੱਗਾ, ਭਲਿਆ ਲੋਕਾ, ਤੂੰ ਸੌਦਾ ਖਰੀਦ ਕੇ ਲਿਆਇਆ, ਕੁਛ ਬਕਾਇਆ ਵੀ ਮੁੜਿਆ ਕਿ ਨਹੀਂ ਮੁੜਿਆ? ਉਸ ਠੱਗ ਚੇਲੇ ਨੇ ਅੱਗੋਂ ਬੜੀ ਚਤਰਾਈ ਨਾਲ ਜਵਾਬ ਦਿੱਤਾ। ਕਹਿਣ ਲੱਗਾ, ਮਹਾਤਮਾ ਜੀ, ਇੱਕ ਕੌਡੀ ਬਕਾਇਆ ਰਹਿੰਦੀ ਸੀ ਪਰ ਮੈਨੂੰ ਉਸ ਦੁਕਾਨਦਾਰ ਨੇ ਦਿੱਤੀ ਨੇ, ਉਹ ਕੌਡੀ ਰੱਖ ਗਿਆ। ਉਹ ਸਾਧੂ ਬੜਾ ਤਿਲ ਮਿਲਾਇਆ, ਕਹਿਣ ਲੱਗਾ, ਅੱਛਾ ਉਸ ਬਾਣੀਏ ਦੀ ਕੀ ਮਜਾਲ ਹੈ ਮੇਰੀ ਕੌਡੀ ਰੱਖ ਜਾਵੇ, ਦੱਸ ਮੈਨੂੰ ਉਹਦੀ ਦੁਕਾਨ ਕਿੱਥੇ ਹੈ, ਮੈਂ ਹੁਣੇ ਉਹਦੇ ਪਾਸ ਜਾਂਦਾ। ਬਸ ਉਸ ਕੌਡੀ ਦੇ ਮੋਹ ਦੇ ਵਿੱਚ ਉਸ ਸਾਧੂ ਨੂੰ ਹੀਰਾ ਭੁੱਲ ਗਿਆ। ਜਦੋਂ ਤੁਰਨ ਲੱਗਿਆ ਠੱਗ ਚੇਲੇ ਕਹਿਣ ਲੱਗੇ, ਮਹਾਤਮਾ ਜੀ, ਤੁਸੀਂ ਬਾਜ਼ਾਰ ਵਿੱਚ ਜਾਣਾ, ਗਰਮੀ ਦਾ ਮੌਸਮ ਹੈ, ਆਹ ਜਿਹੜੀ ਗੋਦੜੀ ਪਾਈ ਹੋਈ ਹੈ ਇਹ ਐਵੇਂ ਭਾਰ ਚੱਕੀ ਜਾਂਦੇ ਹੋ, ਇਹਦੀ ਕੀ ਲੋੜ ਹੈ, ਇਹ ਤੁਸੀਂ ਇੱਥੇ ਲਾਹ ਕੇ ਸਾਡੇ ਕੋਲ ਰੱਖ ਜਾਓ, ਅਸੀਂ ਇਹਨੂੰ ਸੰਭਾਲ ਕੇ ਰੱਖਾਂਗੇ ਤੇ ਤੁਸੀਂ ਜਾ ਕੇ ਕੌਡੀ ਲੈ ਆਓ। ਹੁਣ ਉਸ ਕੌਡੀ ਦੇ ਮੋਹ ਦੇ ਵਿੱਚ ਸਾਧੂ ਗੋਦੜੀ ਲਾਹ ਕੇ ਸਣੇ ਹੀਰੇ ਦੇ ਠੱਗ ਚੇਲਿਆਂ ਦੇ ਹਵਾਲੇ ਕਰ ਗਿਆ ਤੇ ਆਪ ਕੌਡੀ ਲੈਣ ਵਾਸਤੇ ਚਲਿਆ ਗਿਆ। ਇਹ ਤੇ ਹੁਣ ਕੌਡੀ ਲੈਣ ਵਾਸਤੇ ਉਸ ਦੁਕਾਨਦਾਰ ਦੇ ਨਾਲ ਜਾ ਕੇ ਝਗੜਾ ਕਰਨ ਲੱਗਿਆ। ਚਲੋ ਲੜਾਈ ਝਗੜਾ ਕਰਕੇ ਇਸਨੇ ਕੌਡੀ ਤਾਂ ਲੈ ਲਈ ਤੇ ਬੜਾ ਖੁਸ਼ ਹੋਇਆ, ਪਰ ਜਦੋਂ ਵਾਪਸ ਮੁੜ ਕੇ ਆਇਆ ਤੇ ਇਹਦੀ ਗੋਦੜੀ ਵੀ ਤੇ ਗੋਦੜੀ ਵਿੱਚ ਸਿਉਂਤਾ ਹੀਰਾ ਵੀ ਤੇ ਇਹਦੇ ਜਿਹੜੇ ਠੱਗ ਚੇਲੇ ਸਨ ਸਾਰੇ ਗਾਇਬ ਹੋ ਚੁੱਕੇ। ਕਿਉਂ? ਉਹ ਤਾਂ ਹੀਰਾ ਲੈਣ ਵਾਸਤੇ ਹੀ ਆਏ ਸਨ ਤੇ ਹੀਰਾ ਲੱਭ ਗਿਆ, ਉਹ ਉੱਥੋਂ ਰਫੂ ਚੱਕਰ ਹੋ ਗਏ। ਉਹਨਾਂ ਨੇ ਕੀ ਸੇਵਾ ਕਰਨੀ ਸੀ, ਕੀ ਉਹਨਾਂ ਨੇ ਸਿੱਖਿਆ ਲੈਣੀ ਸੀ, ਕੀ ਕੋਈ ਉਪਦੇਸ਼ ਧਾਰਨਾ ਸੀ? ਉਹ ਜਿਸ ਕੰਮ ਲਈ ਆਏ ਸਨ ਉਹਨਾਂ ਦਾ ਮਿਸ਼ਨ ਪੂਰਾ ਹੋ ਗਿਆ? ਉਹ ਸਾਧ ਦੀ ਗੋਦੜੀ ਤੇ ਸਣੇ ਹੀਰੇ ਦੇ ਚੁਰਾ ਕੇ ਲੈ ਗਏ। ਮੁੜ ਕੇ ਉਹ ਸਾਧੂ ਤਾਹਾਂ ਮਾਰ ਮਾਰ ਕੇ ਰੋਵੀ ਕਹਿਣ ਲੱਗਾ, ਮੈਂ ਕਿੰਨਾ ਮੂਰਖ ਨਿਕਲਿਆ, ਮੈਂ ਉਹਨਾਂ ਨਵੇਂ ਚੇਲਿਆਂ ਤੇ ਵਿਸ਼ਵਾਸ ਕਰ ਬੈਠਾ, ਅੱਜ ਮੈਂ ਲੁੱਟਿਆ ਗਿਆ ਹਾਂ, ਮੈਂ ਆਪਣੀ ਇਕੌਡੀ ਦੇ ਪਿੱਛੇ ਹੀਰਾ ਗਵਾ ਲਿਆ ਹੈ। ਲੋਕਾਂ ਨੂੰ ਰੋ ਰੋ ਕੇ ਦੱਸੇ ਮਹਾਂਪੁਰਖ ਇੱਕ ਉਦਾਹਰਣ ਦਿੰਦੇ ਸਨ, ਪਰ ਇਹਦੇ ਵਿੱਚੋਂ ਜਿਹੜੀ ਸਾਨੂੰ ਸਿੱਖਿਆ ਮਿਲਦੀ ਹੈ ਉਹਦੇ ਬਾਰੇ ਮਹਾਂਪੁਰਖ ਇਉਂ ਉਪਦੇਸ਼ ਦਿੰਦੇ ਸਨ ਕਿ ਭਾਈ ਇਹ ਜਿਹੜਾ ਸਰੀਰ ਹੈ ਇਹ ਗੋਦੜੀ ਦੀ ਤਰ੍ਹਾਂ ਹੈ। ਇਨਸਾਨ ਜੀਵਾਤਮਾ ਇਹ ਇੱਕ ਸਾਧੂ ਹੈ ਔਰ ਉਸ ਵਾਹਿਗੁਰੂ ਪਰਮੇਸ਼ਰ ਨੇ ਇਸ ਮਨੁੱਖ ਨੂੰ ਨਾਮ ਦਾ ਹੀਰਾ ਦਿੱਤਾ ਹੋਇਆ। ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਬਿਸਰਾ। ਇਸ ਜੀਵ ਰੂਪ ਸਾਧੂ ਨੇ ਨਾਮ ਦੇ ਹੀਰੇ ਨੂੰ ਦੇਹ ਰੂਪੀ ਗੋਦੜੀ ਵਿੱਚ ਸੰਭਾਲ ਕੇ ਰੱਖਿਆ ਹੋਇਆ, ਪਰ ਅਸੀਂ ਉਸਦੀ ਕਦਰੋ ਕੀਮਤ ਨੂੰ ਭੁੱਲ ਬੈਠੇ ਹਾਂ। ਉਸ ਹੀਰੇ ਨਾਮ ਨੂੰ ਛੱਡ ਕੇ ਅਸੀਂ ਮਾਇਆ ਦੀ ਕੌਡੀ ਦੇ ਪਿੱਛੇ ਭੱਜੇ ਦੌੜੇ ਫਿਰਦੇ ਹਾਂ। ਇਸ ਮਾਇਆ ਦੇ ਪਿੱਛੇ ਲਾ ਕੇ ਨਾਮ ਦੇ ਹੀਰੇ ਨੂੰ ਗਵਾਈ ਜਾ ਰਹੇ ਹਾਂ ਤੇ ਇਸ ਮਨੁੱਖਾ ਜਨਮ ਰੂਪ ਹੀਰੇ ਨੂੰ ਵੀ ਅਸੀਂ ਅਜਾਈ ਗਵਾਈ ਜਾ ਰਹੇ ਹਾਂ। ਪਰ ਜਦੋਂ ਅੰਧਾ ਸਮਾਂ ਆਉਂਦਾ ਹੈ, ਜਿਹੜੇ ਚੋਰ ਨੇ ਚੇਲੇ ਨੇ ਉਹ ਕੌਣ ਨੇ? ਉਹ ਹਨ ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਠੱਗ ਚੇਲੇ। ਇਹ ਠੱਗ ਜਦੋਂ ਸਾਡਾ ਨਾਮ ਦਾ ਹੀਰਾ ਤੇ ਇਸ ਮਨੁੱਖਾ ਜਨਮ ਦਾ ਹੀਰਾ ਲੁੱਟ ਕੇ ਲੈ ਜਾਂਦੇ ਨੇ, ਸਾਡਾ ਸਾਰਾ ਜੀਵਨ ਬਰਬਾਦ ਕਰ ਦਿੰਦੇ ਹਨ, ਫਿਰ ਅਖੀਰ ਤੇ ਜਾ ਕੇ ਸਾਡੀਆਂ ਅੱਖਾਂ ਖੁੱਲਦੀਆਂ ਨੇ। ਕਹੋ ਕਬੀਰ ਤਬ ਹੀ ਨਰ ਜਾਗੇ, ਜਮਕਾ ਡੰਡ ਮੂੰਡ ਮੈਂ ਲੱਗੇ। ਫਿਰ ਆਦਮੀ ਪਛਤਾਉਂਦਾ ਹੈ ਕਿ ਮੈਂ ਤੇ ਐਵੇਂ ਮਾਇਆ ਦੇ ਪਿੱਛੇ, ਵਿਸ਼ੇ ਵਿਕਾਰਾਂ ਦੇ ਪਿੱਛੇ ਮੈਂ ਆਪਣੇ ਇਸ ਹੀਰੇ ਨੂੰ ਐਵੇਂ ਭੰਗ ਦੇ ਪਾੜੇ ਗੁਆ ਲਿਆ ਹੈ। ਬਾਅਦ ਵਿੱਚ ਪਤਾ ਲੱਗਦਾ ਹੈ, ਪਰ ਫਿਰ ਸਿਆਣੇ ਕਹਿੰਦੇ ਨੇ, ਫਿਰ ਪਛਤਾਇਆ ਕਿਆ ਹੋਇਆ, ਜਬ ਚਿੜੀਆਂ ਚੌਗੀ ਖੇਤ। ਜਦੋਂ ਚਿੜੀਆਂ ਖੇਤ ਚੁੱਗ ਜਾਣ, ਫਿਰ ਪਿੱਛੋਂ ਪਛਤਾਉਣ ਦਾ ਲਾਭ ਕੀ? ਕੁਝ ਵੀ ਲਾਭ ਨਹੀਂ ਹੁੰਦਾ। ਇਸੇ ਲਈ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਨੁੱਖ ਨੂੰ ਉਪਦੇਸ਼ ਦਿੱਤਾ ਹੈ, ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਦ ਬਿਹਾਤ ਹੈ ਫੂਟੈ ਘੱਟ ਜਿਉ ਪਾਨੀ। ਵੀ ਜੇ ਤੂੰ ਵਾਹਿਗੁਰੂ ਦਾ ਸਿਮਰਨ ਕਰਨਾ ਹੈ ਤੇ ਹੁਣ ਕਰ ਲੈ। ਭਗਤ ਕਬੀਰ ਜੀ ਨੇ ਕਿੰਨਾ ਸੁੰਦਰ ਉਪਦੇਸ਼ ਦਿੱਤਾ ਹੈ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਪਈ ਨਹੀਂ ਬਾਨੀ, ਭੱਜ ਲਹਿ ਰੇ ਮਨ ਸਾਰੰਗ ਪਾਨੀ। ਅਬ ਨਾ ਭਜਸ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਏ। ਜਦੋਂ ਆਉਂਦਾ ਸਮਾਂ ਆਉਂਦਾ ਫਿਰ ਕੁਛ ਨਹੀਂ ਹੋਣਾ। ਇਸੇ ਲਈ ਭਗਤ ਜੀ ਕਹਿੰਦੇ ਨੇ, ਜਦ ਤੋਂ ਅਸੀਂ ਹੋਸ਼ ਸੰਭਾਲਦੇ ਹਾਂ ਉਸ ਵੇਲੇ ਤੋਂ ਜਪ ਤਪ ਕਾ ਬੰਧ ਬੇੜਲਾ, ਜਿਤ ਲੰਘਾ ਵਹੇਲਾ। ਜਪ ਤਪ ਦਾ ਸੇਵਾ ਸਿਮਰਨ ਦਾ ਸਾਨੂੰ ਬੇੜਾ ਬੰਨ ਲੈਣਾ ਚਾਹੀਦਾ ਹੈ ਤੇ ਜਦੋਂ ਬਿਰਧ ਅਵਸਥਾ ਵਿੱਚ ਸਰੀਰ ਨਕਾਰਾ ਹੋ ਜਾਂਦਾ ਹੈ, ਇੰਦਰੀਏ ਵੀ ਸਥਲ ਹੋ ਜਾਂਦੇ ਨੇ ਤੇ ਫਿਰ ਉਸ ਵੇਲੇ ਤੇ ਮਨੁੱਖ ਕੁਛ ਕਰਨ ਜੋਗਾ ਹੀ ਨਹੀਂ ਰਹਿੰਦਾ, ਫਿਰ ਉਸ ਵੇਲੇ ਕਿਵੇਂ ਅਸੀਂ ਭਗਤੀ ਕਰਾਂਗੇ, ਕਿਵੇਂ ਅਸੀਂ ਸੇਵਾ ਕਰਾਂਗੇ? ਕੁਝ ਨਹੀਂ ਹੋਣਾ। ਇਸੇ ਲਈ ਜੋ ਕੁਝ ਕਰਨਾ ਪਹਿਲਾਂ ਸਾਨੂੰ ਕਰ ਲੈਣਾ ਚਾਹੀਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰੂ ਘਰ ਦੇ ਵੇਦ ਵਿਆਸ ਹੋਏ ਨੇ, ਉਹਨਾਂ ਨੇ ਬਹੁਤ ਸੁੰਦਰ ਉਦਾਹਰਣਾਂ ਦੇ ਕੇ ਸਾਨੂੰ ਸਮਝਾਇਆ ਹੈ। ਉਹ ਲਿਖਦੇ ਨੇ, ਕੀ ਇੱਕ ਪਾਸੇ ਦੁਸ਼ਮਣ ਸਿਰ ਤੇ ਆ ਕੇ ਖੜਾ ਹੋ ਜਾਵੇ ਤੇ ਕੋਈ ਆਦਮੀ ਉਸ ਵੇਲੇ ਆ ਕੇ ਕੋਈ ਮੈਨੂੰ ਸ਼ਸਤਰ ਵਿਦਿਆ ਸਿਖਾ ਦਿਓ, ਮੈਂ ਦੁਸ਼ਮਣ ਦੇ ਨਾਲ ਲੜ ਕੇ ਜਿੱਤ ਪ੍ਰਾਪਤ ਕਰ ਲਵਾਂ, ਕੀ ਉਹਦੀ ਇੱਛਾ ਕਿਵੇਂ ਪੂਰੀ ਹੋ ਸਕਦੀ? ਜੇ ਪਹਿਲਾਂ ਸ਼ਸਤਰ ਵਿਦਿਆ ਸਿੱਖੀ ਹੋਵੇਗੀ ਫਿਰ ਤੇ ਉਹ ਜੰਗ ਵਿੱਚ ਕੰਮ ਆ ਸਕਦੀ ਹੈ, ਜੇ ਪਹਿਲਾਂ ਸ਼ਸਤਰ ਵਿਦਿਆ ਨਹੀਂ ਸਿੱਖੀ, ਕੋਈ ਮੌਕੇ ਤੇ ਆ ਕੇ ਮੈਂ ਹੁਣ ਦੁਸ਼ਮਣ ਨੂੰ ਜਿੱਤ ਲਵਾਂ, ਕਦੇ ਉਹਦੀ ਇੱਛਾ ਪੂਰੀ ਨਹੀਂ ਹੋ ਸਕਦੀ। ਆਦਮੀ ਸੁੱਤਾ ਪਿਆ ਹੈ, ਘਰ ਨੂੰ ਅੱਗ ਲੱਗ ਗਈ ਹੈ, ਗੁਆਂਢੀਆਂ ਨੇ ਰੌਲਾ ਪਾ ਕੇ ਜਗਾ ਦਿੱਤਾ। ਉਸ ਵੇਲੇ ਕੋਈ ਆਦਮੀ ਇਹ ਆਖੇ ਕਿ ਹੁਣ ਮੈਂ ਖੂਹ ਪੱਟ ਲਵਾਂ ਤੇ ਖੂਹ ਪੱਟ ਕੇ ਪਾਣੀ ਕੱਢ ਕੇ ਅੱਗ ਬੁਝਾ ਲਵਾਂ, ਉਹ ਕਿਵੇਂ ਅੱਗ ਨੂੰ ਬੁਝਾ ਸਕੇਗਾ? ਅੱਗ ਤੇ ਲੱਗ ਚੁੱਕੀ ਹੈ, ਕਦੋਂ ਖੂਹ ਪੱਟਿਆ, ਕਦੋਂ ਅੱਗ ਬੁਝਾਈ, ਉਹ ਵੀ ਆਪਣੇ ਮਿਸ਼ਨ ਵਿੱਚ ਕਦੇ ਕਾਮਯਾਬ ਨਹੀਂ ਹੋ ਸਕਦਾ। ਭਾਈ ਸਾਹਿਬ ਲਿਖਦੇ ਨੇ, ਜੈਸੇ ਕਰ ਲਾਗੈ ਆਗ ਜਾ ਕੂਆ ਖੋਦਿਓ ਚਾਹੈ, ਕਾਰਜ ਨਾ ਸਿੱਧ ਹੋਏ ਰੋਏ ਪਛਤਾਈਐ, ਜੈਸੇ ਸੰਗਰਾਮ ਸਮੇਂ ਸਿੱਖਿਓ ਚਾਹੈ ਵੀਰ ਵਿਦਿਆ, ਅਨਥਾ ਉਤਮ ਜੈਦ ਪਦਵੀ ਨਾ ਪਾਈਐ। ਵੀ ਜਿਹਦੇ ਕੋਈ ਆਦਮੀ ਕਾਫਲੇ ਨਾਲ ਤੁਰਿਆ ਜਾਂਦਾ ਹੈ, ਰਾਤ ਪਈ ਹੈ, ਕਾਫਲਾ ਰੁਕ ਗਿਆ, ਨਾਲ ਦੇ ਸਾਥੀ ਅੰਮ੍ਰਿਤ ਵੇਲੇ ਉੱਠ ਕੇ ਤੁਰ ਗਏ ਨੇ, ਕੋਈ ਆਦਮੀ ਸੁੱਤਾ ਪਿਆ ਤੇ ਬਾਅਦ ਵਿੱਚ ਜਾ ਕੇ ਆਖੇ ਵੀ ਮੈਂ ਹੁਣ ਉਹਨਾਂ ਦੇ ਨਾਲ ਰਲ ਜਾਵਾਂ, ਉਹ ਕਿਵੇਂ ਰਲ ਜਾਵੇਗਾ? ਜਿਹੜਾ ਆਦਮੀ ਪਛੜ ਗਿਆ, ਜੋ ਬਹਿ ਗਿਆ ਸੋ ਰਹਿ ਗਿਆ। ਸਮੇਂ ਸਿਰ ਹੀ ਸਾਰਾ ਕੁਛ ਸਾਨੂੰ ਕਰਨਾ ਚਾਹੀਦਾ ਹੈ। ਭਾਈ ਸਾਹਿਬ ਲਿਖਦੇ ਨੇ, ਤੈਸੇ ਮਾਇਆ ਤੰਦ ਅੰਧ ਅਵਧ ਬਿਹਾਏ ਜਾਏ, ਇਸੇ ਤਰ੍ਹਾਂ ਮਨੁੱਖ ਦੀ ਸਾਰੀ ਜ਼ਿੰਦਗੀ ਮਾਇਆ ਦੇ ਅੰਨੇ ਧੰਦਿਆਂ ਦੇ ਵਿੱਚ ਹੀ ਬਰਬਾਦ ਹੋ ਜਾਂਦੀ ਹੈ। ਅੰਤ ਬਾਰ ਕੈਸੇ ਹਰ ਨਾਮ ਲਿਵ ਲਾਈਐ, ਆਉਂਦੇ ਸਮੇਂ ਦੱਸੋ ਕਿਵੇਂ ਉਹ ਵਾਹਿਗੁਰੂ ਦੇ ਨਾਮ ਦੇ ਵਿੱਚ ਲਿਵ ਲਾ ਲਵੇਗਾ, ਨਹੀਂ ਲੱਗੇ। ਤਿਆਰੀ ਪਹਿਲਾਂ ਕਰਨੀ ਚਾਹੀਦੀ ਹੈ। ਇਸੇ ਲਈ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਹਨ, ਕਾਹਾਂ ਨਰ ਆਪਣੋ ਜਨਮ ਗੁਆਵੇ। ਇਹ ਮਨੁੱਖ, ਤੂੰ ਇਸ ਹੀਰੇ ਵਰਗੇ ਅਮੋਲਕ ਜਨਮ ਨੂੰ ਕਿਉਂ ਭੰਗ ਦੇ ਪਾੜੇ ਗੁਆਈ ਜਾ ਰਿਹਾ ਹੈ? ਕਿਉਂ ਕੌਡੀਆਂ ਦੇ ਪਾ ਇਸ ਨੂੰ ਵੇਚੀ ਜਾ ਰਿਹਾ ਹੈ? ਤੇ ਇਹਨੂੰ ਪਾਈ ਗੁਰੂ ਘਰ ਦੀ ਸੇਵਾ ਕਰਕੇ, ਸਿਮਰਨ ਕਰਕੇ ਸਫਲ ਕਰਨਾ ਚਾਹੀਦਾ ਹੈ।
ਮਾਇਆ ਮਦ ਵਿਖਿਆ ਰਸ ਰਚਿਓ, ਰਾਮ ਸਰਨ ਨਹੀਂ ਆਵੇ।
ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵੇਖ ਮਾਇਆ ਮਦ, ਮਾਇਆ ਦੀ ਮਦਰਾ ਪੀ ਕੇ, ਮਦ ਕਹਿੰਦੇ ਨੇ ਸ਼ਰਾਬ, ਮਾਇਆ ਦੀ ਮਦਰਾ ਪੀ ਕੇ, ਮਾਇਆ ਦੀ ਸ਼ਰਾਬ ਪੀ ਕੇ ਵਿਖਿਆ ਰਸ ਰਚਿਓ, ਤੇ ਜਿਹੜੇ ਵਿਸ਼ਿਆਂ ਦੇ ਰਸ ਨੇ, ਰਾਗ ਰੰਗ ਨੇ, ਭੋਗ ਬਿਲਾਸ ਨੇ, ਉਹਨਾਂ ਦੇ ਵਿੱਚ ਤੂੰ ਤਦਾਕਾਰ ਹੋਇਆ ਹੋਇਆ। ਅਸੀਂ ਅਕਸਰ ਵੇਖਦੇ ਹਾਂ ਜਦੋਂ ਮਾਇਆਧਾਰੀ ਲੋਕ ਵਿਆਹ ਸ਼ਾਦੀਆਂ ਦੇ ਸਮੇਂ ਤੇ ਪਾਰਟੀਆਂ ਕਰਦੇ ਹਨ ਤੇ ਉਸ ਵੇਲੇ ਸ਼ਰਾਬਾਂ ਦੇ ਦੌਰ ਚੱਲਦੇ ਨੇ ਤੇ ਫਿਰ ਨਾਲ ਰਾਗ ਰੰਗ ਚੱਲਦਾ ਹੈ। ਹਜ਼ੂਰ ਕਹਿੰਦੇ ਨੇ ਇਹ ਕੌਟੀ ਹੈ, ਮਾਇਆ ਮਦ ਵਿਖਿਆ ਰਸ ਰਚਿਓ, ਮਾਇਆ ਦੀ ਮਦਰਾ ਪੀ ਕੇ, ਮਾਇਆ ਦੀ ਸ਼ਰਾਬ ਪੀ ਕੇ ਤੂੰ ਵਿਸ਼ਿਆਂ ਦੇ ਰਸ ਵਿੱਚ ਮਗਨ ਹੋਇਆ ਹੋਇਆ, ਰਾਮ ਸਰਨ ਨਹੀਂ ਆਵੇ। ਤੈਨੂੰ ਚਾਹੀਦਾ ਸੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾਂਦਾ। ਕਿਉਂ? ਹਜ਼ੂਰ ਦੇ ਬਚਨ ਨੇ, ਜੋ ਸੁਖ ਕਉ ਚਾਹੇ ਸਦਾ, ਸਰਨ ਰਾਮ ਕੀ ਲੇਹੇ। ਇਹ ਭਾਈ, ਜੇ ਤੂੰ ਚਾਹੁੰਦਾ ਮੈਨੂੰ ਹਮੇਸ਼ਾ ਲਈ ਸੁੱਖ ਪ੍ਰਾਪਤ ਹੋ ਜਾਵੇ, ਫਿਰ ਵਾਹਿਗੁਰੂ ਦੀ ਸ਼ਰਨ ਲੈ। ਚਾਹੁੰਦੇ ਅਸੀਂ ਸਾਰੇ ਸੁਖੀ ਹਾਂ, ਆ ਜਿਹੜੇ ਸ਼ਰਾਬੀ ਕਬਾਬੀ ਨੇ, ਅਮਲੀ ਨੇ, ਪੋਸਤੀ ਨੇ, ਨਸ਼ੇੜੀ ਨੇ, ਭੰਗੜ ਨੇ, ਜਿੰਨੇ ਵੀ ਨੇ, ਸਾਰੇ ਸੁਖੀ ਚਾਹੁੰਦੇ ਹੈ। ਪਰ ਹਜ਼ੂਰ ਕਹਿੰਦੇ ਨੇ ਅਸਲੀ ਸੁੱਖ ਦਾ ਸੋਮਾ ਤੇ ਵਾਹਿਗੁਰੂ ਪਰਮੇਸ਼ਰ ਹੈ, ਰਾਮ ਸ਼ਰਨ ਨਹੀਂ ਆਵੇ। ਅਸੀਂ ਉਹਦੀ ਸ਼ਰਨ ਵਿੱਚ ਤਾਂ ਆਉਂਦੇ ਨਹੀਂ, ਨਸ਼ਿਆਂ ਵਿੱਚੋਂ, ਵਿਸ਼ਿਆਂ ਵਿੱਚੋਂ, ਪਦਾਰਥਾਂ ਵਿੱਚੋਂ ਅਸੀਂ ਸੁੱਖ ਭਾਲਦੇ ਰਹਿੰਦੇ ਹਾਂ।
ਰਹਾ
ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ,
ਇਹੋ ਸੰਸਾਰ ਸਗਲ ਹੈ ਸੁਪਨੋ ਦੇਖ ਕਹਾ ਲੋਭਾਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਜੀਵ ਨੂੰ ਸਮਝਾਉਂਦੇ ਨੇ ਇਹ ਸੰਸਾਰ ਤੇ ਸਾਰਾ ਸੁਪਨੇ ਵਰਗਾ ਹੈ। ਜਿਵੇਂ ਕੱਲ ਵੀ ਵਿਚਾਰ ਹੋਈ ਸੀ, ਕਿਉਂਕਿ ਕੱਲ ਵੀ ਇਹ ਬਚਨ ਆਏ ਸਨ, ਜਨ ਨਾਨਕ ਭਗਵੰਤ ਭਜਨ ਬਹਿਣ ਸੁਖ ਸੁਪਨਾ ਪੀਣਾ। ਅੱਜ ਵੀ ਸੁਪਨਾ ਸ਼ਬਦ ਆਇਆ ਹੈ, ਇਹੋ ਸੰਸਾਰ ਸਗਲ ਹੈ ਸੁਪਨੋ ਦੇਹ ਕਹਾਂ ਲੋ ਭਾਵੈ। ਇਹ ਸਾਰਾ ਸੰਸਾਰ ਹੀ ਸੁਪਨੇ ਵਾਂਗ ਹੈ, ਦੇਹ ਕਹਾਂ ਲੋ ਭਾਵੈ, ਇਹਨੂੰ ਦੇਖ ਕੇ ਤੂੰ ਕਿਉਂ ਲੁਭਾਏ ਮਾਨ ਹੋ ਰਹੇ, ਕਿਉਂ ਇਹਦੇ ਵਿੱਚ ਖਿੱਚਿਆ ਜਾ ਰਿਹਾ ਹੈ, ਕਿਉਂ ਮੋਹਿਤ ਹੋ ਰਿਹਾ ਹੈ। ਇਹ ਸੰਸਾਰ ਤੇ ਸੁਪਨੇ ਵਰਗਾ ਹੈ। ਜਿਵੇਂ ਅਸੀਂ ਰਾਤ ਨੂੰ ਸੌਂਦੇ ਹਾਂ, ਜਦੋਂ ਅੱਖਾਂ ਬੰਦ ਕਰਦੇ ਹਾਂ ਉਸ ਵੇਲੇ ਸੁਪਨਾ ਵੇਖਦੇ ਹਾਂ। ਇੱਕ ਬੰਦ ਅੱਖ ਦਾ ਸੁਪਨਾ ਹੈ ਜੋ ਅਸੀਂ ਰਾਤ ਨੂੰ ਵੇਖਦੇ ਹਾਂ, ਤੇ ਇੱਕ ਖੁੱਲੀ ਅੱਖ ਦਾ ਸੁਪਨਾ ਸੰਸਾਰ ਜਿਹੜਾ ਰਾਤ ਦਾ ਸੁਪਨਾ ਜਦੋਂ ਅੱਖ ਬੰਦ ਹੁੰਦੀ ਉਸ ਵੇਲੇ ਦੇਖਦੇ ਹਾਂ, ਜਦੋਂ ਅੱਖ ਖੁੱਲਦੀ ਤੇ ਨਾਸ ਹੋ ਜਾਂਦਾ। ਇਹ ਜਿਹੜਾ ਸੰਸਾਰ ਸੁਪਨਾ ਹੈ, ਇਹ ਜਿੰਨਾ ਚਿਰ ਅੱਖਾਂ ਖੁੱਲੀਆਂ ਨੇ ਸਾਨੂੰ ਸੱਚਾ ਪ੍ਰਤੀਤ ਹੁੰਦਾ ਹੈ, ਪਰ ਜਦੋਂ ਅੱਖਾਂ ਆਦਮੀ ਮੀਟ ਜਾਂਦਾ, ਜਦੋਂ ਅੰਤ ਸਮਾਂ ਆਉਂਦਾ, ਕਹਿੰਦੇ ਪਲਾਨਾਂ ਤੇ ਅੱਖਾਂ ਬੰਦ ਕਰਕੇ, ਤੇ ਜਦੋਂ ਆਦਮੀ ਅੱਖਾਂ ਬੰਦ ਕਰ ਲੈਂਦਾ ਉਸ ਵੇਲੇ ਫਿਰ ਇਹ ਸੰਸਾਰ ਵੀ ਝੂਠਾ ਪ੍ਰਤੀਤ ਹੁੰਦਾ ਹੈ। ਹਜ਼ੂਰ ਕਹਿੰਦੇ ਨੇ ਇਹ ਸੰਸਾਰ ਖੁੱਲੀ ਅੱਖ ਦਾ ਸੁਪਨਾ ਹੈ, ਦੇਹ ਕਹਾਂ ਲੁਭਾਵੈ, ਤੂੰ ਕਿਉਂ ਇਸ ਨੂੰ ਵੇਖ ਕੇ ਲੁਭਾਏ ਮਾਨ ਹੋ ਰਿਹਾ ਹੈ। ਮਹਾਂਪੁਰਖ ਇੱਕ ਦ੍ਰਿਸ਼ਟਾਂਤ ਦਿੰਦੇ ਸਨ। ਇੱਕ ਰਾਜਾ ਸੀ, ਉਸਦੇ ਘਰ ਇਕਲੌਤਾ ਪੁੱਤਰ ਪੈਦਾ ਹੋਇਆ। ਰਾਜੇ ਦਾ ਤੇ ਰਾਣੀ ਦਾ ਉਸਦੇ ਨਾਲ ਬੜਾ ਮੋਹ ਸੀ। ਕੁਦਰਤੀ ਗੱਲ ਹੈ, ਇਕਲੌਤੇ ਨਾਲ ਮਾਤਾ ਪਿਤਾ ਦਾ ਵਧੇਰੇ ਮੋਹ ਪੈ ਹੀ ਜਾਂਦਾ ਹੈ। ਅਚਾਨਕ ਜਦੋਂ ਉਹ ਪੁੱਤਰ ਜਵਾਨ ਹੋਇਆ, ਉਹਨੂੰ ਕੋਈ ਐਸੀ ਨਾ ਮੁਰਾਦ ਬਿਮਾਰੀ ਚਿੰਬੜ ਗਈ, ਜਿਵੇਂ ਕੋਈ ਕੈਂਸਰ ਵਰਗੀ ਬਿਮਾਰੀ ਉਸਨੂੰ ਲੱਗ ਗਈ। ਹੁਣ ਰਾਜਾ ਸੀ, ਪੈਸੇ ਦੀ ਕਮੀ ਨਹੀਂ ਸੀ, ਬੜੇ ਇਲਾਜ ਕਰਵਾਏ, ਪਰ ਹਜ਼ੂਰ ਨੇ ਬਾਣੀ ਵਿੱਚ ਲਿਖਿਆ ਹੈ, ਵੈਦਾ ਸੰਦਾ ਸੰਗ ਇਕੱਠਾ ਹੋਇਆ, ਔਖਦਾਏ ਰਾਸ ਵਿੱਚ ਆਪ ਖਲੋਇਆ। ਹੁਣ ਜੇ ਵਾਹਿਗੁਰੂ ਪਰਮੇਸ਼ਰ ਵਿੱਚ ਆਪ ਖੜਾ ਹੋਵੇ ਤਾਂ ਹੀ ਦੁਆ ਦਾਰੂ ਸਫਲ ਹੁੰਦੇ ਨੇ। ਜੇ ਵਾਹਿਗੁਰੂ ਪਰਮੇਸ਼ਰ ਵਿੱਚ ਨਾ ਮਦਦ ਕਰੇ ਤੇ ਬੜੇ ਬੜੇ ਡਾਕਟਰ ਵੀ, ਵੈਦ ਵੀ, ਡਾਕਟਰ ਵੀ ਹੱਥ ਖੜੇ ਕਰ ਜਾਂਦੇ ਨੇ ਵੀ ਅਸੀਂ ਨਹੀਂ ਕੁਛ ਕਰ ਸਕਦੇ। ਹੁਣ ਡਾਕਟਰਾਂ ਨੇ ਜਵਾਬ ਦੇ ਦਿੱਤਾ, ਅਸੀਂ ਆਪਣਾ ਸਾਰਾ ਜ਼ੋਰ ਲਾ ਲਿਆ, ਹੁਣ ਅਸੀਂ ਕੁਝ ਨਹੀਂ ਕਰ ਸਕਦੇ। ਜਦੋਂ ਡਾਕਟਰ ਜਵਾਬ ਦੇ ਦਿੰਦੇ ਨੇ, ਫਿਰ ਉਸ ਤੋਂ ਬਾਅਦ ਆਦਮੀ ਕੋਈ ਜਿਹੜੇ ਗੁਰੂ ਪੀਰ ਨੇ, ਦੇਵੀ ਦੇਵਤੇ ਹਨ, ਉਹਨਾਂ ਵੱਲ ਆਸ ਟਕਾਉਂਦਾ ਵੀ ਹੁਣ ਉਹਨਾਂ ਦੇ ਮੂਹਰੇ ਜਾ ਕੇ ਸੁੱਖਣਾ ਸੁੱਖਦਾ, ਦੁਆਵਾਂ ਕਰਦਾ, ਅਰਦਾਸਾਂ ਬੇਨਤੀਆਂ ਕਰਦਾ ਕਰਵਾਉਂਦਾ ਵੀ ਮੈਨੂੰ ਤੰਦਰੁਸਤੀ ਮਿਲ ਜਾਵੇ। ਪਰ ਜੋ ਪਰਮੇਸ਼ਰ ਦਾ ਲਿਖਿਆ ਹੋਇਆ ਹੈ, ਗਣ ਕਾਲੇ ਸਭ ਦਿਵ ਸਾਥਨਾ ਬਟਨ ਕਟਨ ਤਿਲ ਸਾਥ, ਹੁਣ ਜੀਵਨ ਤੇ ਕਿਸੇ ਦਾ ਮੁੱਲ ਮਿਲ ਨਹੀਂ ਸਕਦਾ। ਇਸੇ ਕਰਕੇ ਹੁਣ ਜਦੋਂ ਰਾਜੇ ਦਾ ਇਕਲੌਤਾ ਪੁੱਤਰ ਮਰਨ ਪ੍ਰਣਾਊ ਪਿਆ ਹੈ, ਡਾਕਟਰਾਂ ਨੇ ਜਵਾਬ ਦੇ ਦਿੱਤਾ ਵੀ ਹੁਣ ਤੇ ਕਿਸੇ ਵੇਲੇ ਵੀ ਚੜ੍ਹਾਈ ਕਰ ਸਕਦੇ। ਹੁਣ ਰਾਜਾ ਵੀ ਉਦਾਸ ਹੋ ਕੇ ਕੋਲੇ ਬੈਠਾ ਹੈ, ਰਾਣੀ ਮਾਂ ਵੀ ਪੁੱਤਰ ਦੇ ਕੋਲੇ ਬੈਠੀ ਹੈ। ਹੁਣ ਦੋਵੇਂ ਹੀ ਸਾਰੀ ਸਾਰੀ ਰਾਤ ਜਾਗਦੇ ਨੇ, ਪੁੱਤਰ ਦਾ ਮੋਹ ਹੀ ਐਸਾ ਹੁੰਦਾ। ਅਚਾਨਕ ਕੀ ਹੋਇਆ, ਹੁਣ ਰਾਜਾ ਵੀ ਉਨਿੰਦਰਾ ਸੀ ਕਈ ਦਿਨਾਂ ਦਾ, ਤੇ ਰਾਣੀ ਵੀ ਉਨਿੰਦਰੀ ਸੀ। ਅਚਾਨਕ ਰਾਜੇ ਦੀ ਅੱਖ ਲੱਗ ਗਈ, ਪੁੱਤਰ ਵੀ ਮਰਨ ਪ੍ਰਣਾਉ ਸੀ, ਆਖਰੀ ਸਵਾਸ ਲੈ ਰਿਹਾ ਸੀ। ਨੀਂਦ ਵੀ ਇੱਕ ਐਸੀ ਚੀਜ਼ ਹੈ, ਕਹਿੰਦੇ ਨੇ ਜਦੋਂ ਆਦਮੀ ਬਹੁਤਾ ਥੱਕਿਆ ਹੋਵੇ, ਬਹੁਤਾ ਅਨਿੰਦਰਾ ਹੋਵੇ, ਚਾਹੇ ਆਦਮੀ ਬੈਠਾ ਵੀ ਹੋਵੇ, ਖੜਾ ਵੀ ਹੋਵੇ, ਤਾਂ ਵੀ ਨੀਂਦ ਆ ਜਾਂਦੀ ਹੈ, ਝੂਟੇ ਆ ਜਾਂਦੇ ਨੇ। ਨੀਂਦ ਤਾਂ ਇੱਥੋਂ ਤੱਕ ਵੀ ਸਿਆਣਿਆਂ ਨੇ ਲਿਖਿਆ ਵੀ ਸੂਲੀ 'ਤੇ ਵੀ ਨੀਂਦ ਦਾ ਝੂਟਾ ਆ ਜਾਂਦਾ। ਨੀਂਦ ਐਸੀ ਚੀਜ਼ ਹੈ। ਹੁਣ ਭਾਵੇਂ ਪੁੱਤਰ ਮਰਨ ਪ੍ਰਣਾਉ ਪਿਆ ਸੀ, ਪਰ ਰਾਜੇ ਨੂੰ ਐਸਾ ਨੀਂਦ ਦਾ ਝੂਟਾ ਆਇਆ, ਉਹਨੂੰ ਆਹ ਦੁਨੀਆ ਭੁੱਲ ਗਈ। ਉਸ ਨੀਂਦ ਦੇ ਝੂਟੇ ਵਿੱਚ ਸਵਰਗ ਦੇ ਝੂਟੇ ਲੈਣ ਲੱਗਿਆ। ਰਾਜਾ ਕੀ ਵੇਖਦਾ ਹੈ ਸੁਪਨੇ ਦੇ ਵਿੱਚ, ਇਸ ਰਾਜ ਨਾਲੋਂ ਉਹਦਾ ਬਹੁਤ ਵੱਡਾ ਰਾਜ ਹੈ, ਜਿਹਦੀ ਸੁੱਖ ਸੰਪੱਤੀ ਹੈ, ਇਹਦੇ ਨਾਲੋਂ ਕਈ ਗੁਣਾ ਵੱਧ ਉਸਦੇ ਕੋਲ ਧਨ ਪਦਾਰਥ ਹਨ। ਹੁਣ ਸੁਪਨੇ ਦੇ ਵਿੱਚ ਰਾਜੇ ਦੇ ਪਾਸ ਕਈ ਰਾਣੀਆਂ ਨੇ, ਤੇ ਉਹਨਾਂ ਰਾਣੀਆਂ ਦੇ ਬੜਾ ਦੇ ਬੜੇ ਲਾਇਕ ਪੁੱਤਰ ਵੀ ਨੇ। ਹੁਣ ਇੱਧਰ ਇੱਕ ਪੁੱਤਰ ਮਰਨ ਪ੍ਰਣਾਉ ਆਖਰੀ ਸਵਾਸ ਲੈ ਰਿਹਾ ਸੀ, ਉੱਧਰ ਰਾਜਾ ਉਹ ਸੁਪਨੇ ਦੇ ਝੂਟੇ ਵਿੱਚ ਸਵਰਗ ਦੀਆਂ ਸਿੰਘਾਂ ਝੂਟ ਰਿਹਾ ਸੀ। ਅਚਾਨਕ ਪੁੱਤਰ ਚੜ੍ਹਾਈ ਕਰ ਗਿਆ, ਤੇ ਜਦੋਂ ਪੁੱਤਰ ਚੜ੍ਹਾਈ ਕੀਤਾ ਤੇ ਰਾਣੀ ਨੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ। ਉੱਧਰ ਰਾਜਾ ਸੁਪਨੇ ਦੇ ਵਿੱਚ ਸਵਰਗ ਦੇ ਝੂਟੇ ਲੈ ਰਿਹਾ ਸੀ, ਤੇ ਜਦੋਂ ਨੇ ਰੋਣ ਦੀ ਆਵਾਜ਼ ਸੁਣੀ, ਇੱਕਦਮ ਅੱਖਾਂ ਖੁੱਲੀਆਂ, ਹੜਬੜਾ ਕੇ ਉੱਠਿਆ, ਤੇ ਜਦੋਂ ਵੇਖਿਆ ਵੀ ਰਾਣੀ ਰੋ ਰਹੀ ਹੈ, ਤੇ ਰਾਜਾ ਹੈਰਾਨ ਹੋਇਆ, ਪੁੱਛਣ ਲੱਗਾ ਕੀ ਗੱਲ ਹੈ। ਕਹਿਣ ਲੱਗੀ ਵੀ ਆਪਣਾ ਪੁੱਤਰ, ਇਕਲੌਤਾ ਪੁੱਤਰ ਚੜ੍ਹਾਈ ਕਰਕੇ, ਇਸ ਲਈ ਮੈਂ ਰੋ ਰਹੀ ਹਾਂ। ਇਹ ਗੱਲ ਸੁਣਦਿਆਂ ਸਾਰ ਰਾਜਾ ਸੁਪਨਾ ਵੇਖ ਰਿਹਾ ਸੀ, ਤੇ ਰਾਜਾ ਹੱਸਣ ਲੱਗ ਪਿਆ, ਠਹਾਕੇ ਮਾਰ ਮਾਰ ਕੇ ਜ਼ੋਰ ਜ਼ੋਰ ਦੀ ਹੱਸਣ ਲੱਗ ਪਿਆ। ਜਿਹੜੇ ਕੋਲ ਵਜ਼ੀਰ ਸਨ, ਅਹਿਲਕਾਰ ਸਨ, ਨੌਕਰ ਚਾਕਰ ਸਨ, ਉਹ ਰਾਜੇ ਦੇ ਸਾਕ ਸੰਬੰਧੀ ਸਨ, ਸਾਰੇ ਹੈਰਾਨ ਹੋ ਗਏ। ਕਹਿਣ ਲੱਗੇ ਰਾਜਾ ਤੇ ਪਾਗਲ ਹੋ ਗਿਆ ਜਾਪਦੇ, ਇਕਲੌਤਾ ਪੁੱਤ ਚੜ੍ਹਾਈ ਕਰ ਗਿਆ, ਸਾਰਾ ਪਰਿਵਾਰ ਰੋ ਰਿਹਾ ਹੈ, ਪਰ ਰਾਜਾ ਹੱਸ ਰਿਹਾ, ਇਹ ਤੇ ਪਾਗਲ ਹੋ ਗਿਆ। ਫਿਰ ਜਿਹੜੇ ਅਹਿਲਕਾਰ ਸਨ, ਵਜ਼ੀਰ ਸਨ, ਕਹਿਣ ਲੱਗੇ ਰਾਜਾ ਸਾਹਿਬ ਕੀ ਗੱਲ ਹੈ, ਤੁਹਾਡਾ ਇਕਲੌਤਾ ਪੁੱਤਰ ਚੜ੍ਹਾਈ ਕਰ ਗਿਆ, ਤੁਸੀਂ ਹੱਸ ਰਹੇ ਹੋ। ਤਾਂ ਅੱਗੋਂ ਰਾਜਾ ਕਹਿਣ ਲੱਗਾ, ਅੱਜ ਮੈਨੂੰ ਬੜਾ ਹੀ ਅਨੋਖਾ ਅਨੁਭਵ ਹੋਇਆ, ਜਦੋਂ ਮੈਂ ਇੱਧਰ ਵੇਖਦਾ ਹਾਂ ਸੰਸਾਰ ਵੱਲ, ਇੱਧਰ ਮੇਰਾ ਬਹੁਤ ਛੋਟਾ ਰਾਜ ਹੈ, ਛੋਟਾ ਪਰਿਵਾਰ ਹੈ, ਇੱਕੋ ਹੀ ਪੁੱਤਰ ਹੈ, ਪਰ ਜਦੋਂ ਮੈਂ ਉੱਧਰ ਵੇਖਦਾ ਹਾਂ, ਉੱਧਰ ਮੇਰਾ ਇਸ ਰਾਜ ਨਾਲੋਂ ਵੱਡਾ ਰਾਜ ਹੈ, ਇਸ ਪਰਿਵਾਰ ਨਾਲੋਂ ਪਰਿਵਾਰ ਵੱਡਾ ਹੈ, ਇੱਧਰ ਇੱਕ ਪੁੱਤਰ ਸੀ, ਉੱਧਰ 7 ਪੁੱਤਰ ਸਨ। ਹੁਣ ਮੈਂ ਸੋਚ ਰਿਹਾ ਹਾਂ ਵੀ ਇਹ ਸੰਸਾਰ ਵੀ ਝੂਠਾ ਹੈ ਤੇ ਸੁਪਨਾ ਵੀ ਝੂਠਾ ਹੈ, ਮੈਂ ਹੁਣ ਕਿਸ ਨੂੰ ਰੋਵਾਂ, ਇੱਕ ਨੂੰ ਰੋਵਾਂ ਜਾਂ ਉਹਨਾਂ 7 ਨੂੰ ਰੋਵਾਂ, ਕਿਉਂਕਿ ਹੈ ਦੋਵੇਂ ਹੀ ਝੂਠੇ ਨੇ, ਦੋਵੇਂ ਹੀ ਸੁਪਨੇ ਨੇ, ਇੱਕ ਬੰਦ ਅੱਖ ਦਾ ਸੁਪਨਾ ਹੈ, ਦੂਸਰਾ ਖੁੱਲੀ ਅੱਖ ਦਾ ਸੁਪਨਾ ਹੈ, ਮੈਂ ਸੋਚਦਾ ਕਿਸ ਨੂੰ ਰੋਵਾਂ, ਉੱਧਰ 7 ਨੇ, ਇੱਧਰ 1 ਹੈ, ਮੇਰੇ ਅੰਦਰ ਅਨੋਖਾ ਅਨੁਭਵ ਹੋਇਆ। ਇਹ ਇੱਕ ਸਾਖੀ, ਇੱਕ ਉਦਾਹਰਣ ਹੈ। ਹਜ਼ੂਰ ਕਹਿੰਦੇ ਨੇ ਇਹੋ ਸੰਸਾਰ ਸਗਲ ਹੈ ਸੁਪਨੋ, ਇਹ ਸਾਰਾ ਸੰਸਾਰ ਹੀ ਸੁਪਨੇ ਵਰਗਾ ਹੈ, ਝੂਠਾ ਹੈ, ਖਿਨ ਭੰਗਰ ਹੈ, ਦੇਖ ਕਹਾਂ ਲੋਭ ਆਵੇ, ਤੂੰ ਕਿਉਂ ਦੇਖ ਕੇ ਸੁੱਤੇ ਲਭਾਏ ਮਾਨ ਹੋ ਰਿਹਾ ਹੈ।
ਜੋ ਉਪਜੈ ਸੋ ਸਗਲ ਬਿਨਾਸੈ, ਰਹਿਣ ਨਾ ਕੋ ਉਪਾਵੈ।
ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਮਨੁੱਖ ਇਹ ਗੱਲ ਯਾਦ ਰੱਖ, ਜੋ ਪੈਦਾ ਹੋਇਆ, ਜੋ ਉਪਜੈ ਸੋ ਸਗਲ ਬਣਾਸਾ, ਜੋ ਸੰਸਾਰ ਪੈਦਾ ਹੋਇਆ ਉਹ ਸਾਰੇ ਸੰਸਾਰ ਨੇ ਇੱਕ ਨਾ ਇੱਕ ਦਿਨ ਨਾਸ ਹੋਣਾ ਹੀ ਹੋਣਾ ਹੈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਨ ਹਾਰ, ਇਹ ਜੜ ਚੇਤਨ ਦੋ ਕਿਸਮ ਦਾ ਸੰਸਾਰ ਹੈ, ਜੋ ਪੈਦਾ ਹੋਇਆ ਸਾਰੇ ਨੇ ਨਾਸ ਹੋਣਾ ਹੀ ਹੋਣਾ ਹੈ। ਰਹਿਣ ਨਾ ਕਉ ਪਾਵੈ, ਚਾਹੇ ਕੋਈ ਰਾਜਾ ਹੈ, ਮਹਾਰਾਜਾ ਹੈ, ਪਾਤਸ਼ਾਹ ਹੈ, ਪੀਰ ਪੈਗੰਬਰ ਅਵਤਾਰ ਹੈ, ਕਿਸੇ ਨੇ ਵੀ ਸਰੀਰ ਕਰਕੇ ਰਹਿਣਾ ਨਹੀਂ ਪਾਉਣਾ, ਭਾਵ ਜਿਸਮਾਨੀ ਤੌਰ ਤੇ ਕੋਈ ਵੀ ਮਨੁੱਖ ਹਮੇਸ਼ਾ ਸੰਸਾਰ ਵਿੱਚ ਰਹਿ ਨਹੀਂ ਸਕਦਾ।
ਮਿਥਿਆ ਤਨ ਸਾਚੋ ਕਰ ਮਾਨਿਓ, ਇਹ ਬਿੱਧ ਆਪ ਬੰਧਾਵੇ।
ਲੋ ਹਜ਼ੂਰ ਕਹਿੰਦੇ ਨੇ, ਹੇ ਭਾਈ, ਇਹ ਜਿਹੜਾ ਤੇਰਾ ਤਨ ਸਰੀਰ ਹੈ, ਮਿਥਿਆ ਹੈ, ਝੂਠਾ ਹੈ, ਨਾਸਵੰਤ ਹੈ। ਸਾਚੋ ਕਰ ਮਾਨਿਓ, ਤੂੰ ਇਹਨੂੰ ਸੱਚਾ ਮੰਨੀ ਬੈਠਾ। ਹਰ ਆਦਮੀ ਨੂੰ ਇਹ ਭਰਮ ਪਿਆ ਹੋਇਆ ਵੀ ਮੈਂ ਨਹੀਂ ਮਰਨਾ, ਮੇਰਾ ਸਰੀਰ ਹਮੇਸ਼ਾ ਇਸੇ ਤਰ੍ਹਾਂ ਰਵੇਗਾ। ਹਜ਼ੂਰ ਕਹਿੰਦੇ ਨੇ, ਸਰੀਰ ਝੂਠਾ ਹੈ, ਕਹਾਂ ਵਿਸਾਸਾ ਇਸ ਭਾਂਡੇ ਕਾ, ਇਤਨਕ ਲੱਗਾ ਠਨਕਾ। ਇਹ ਤੇ ਕੱਚਾ ਠੀਕਰਾ ਹੈ, ਥੋੜਾ ਜਿਹਾ ਠੋਲਾ ਲੱਗਿਆ ਨੀ, ਕੋਈ ਐਕਸੀਡੈਂਟ ਹੋਇਆ ਨੀ, ਉਸੇ ਵੇਲੇ ਭੱਜ ਜਾਂਦਾ। ਇਸੇ ਲਈ ਇਸ ਝੂਠੇ ਸਰੀਰ ਨੂੰ ਤੂੰ ਸੱਚਾ ਕਰਕੇ ਮੰਨਿਆ, ਇਹ ਬਿਧ ਆਪ ਬੰਧਾਵੇ। ਇਸੇ ਤਰੀਕੇ ਦੇ ਨਾਲ ਤੂੰ ਆਪਣੇ ਆਪ ਨੂੰ ਪਹਿਲਾਂ ਪਾਪਾਂ ਤੇ ਵਿਕਾਰਾਂ ਦੇ ਵਿੱਚ, ਵਿਸ਼ੀ ਵਾਸ਼ਨਾ ਦੇ ਵਿੱਚ ਫਸਾ ਲੈਂਦਾ, ਫਿਰ ਅੱਗੇ ਜਮਾਂ ਦੀ ਫਾਹੀ ਵਿੱਚ ਫਸ ਜਾਂਦਾ ਹੈ।
ਜਨ ਨਾਨਕ ਸੋ ਜਨ ਮੁਕਤਾ, ਰਾਮ ਭਜਨ ਚਿੱਤ ਲਾਵੇ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਨੇ, ਗੁਰਮੁਖੋ, ਉਹੀ ਜਨ ਪੁਰਸ਼, ਮੁਕਤਾ ਦਾ ਅਰਥ ਵੀ ਬੰਦ ਖਲਾਸ ਹੁੰਦਾ ਹੈ, ਉਹੀ ਮਨੁੱਖ ਸਾਰੇ ਪਾਪਾਂ ਤੇ ਵਿਕਾਰਾਂ ਤੋਂ ਨਿਜਾਤ ਹਾਸਲ ਕਰਦਾ ਹੈ, ਰਾਮ ਭਜਨ ਚਿੱਤ ਲਾਵੇ, ਜਿਹੜਾ ਉਸ ਵਾਹਿਗੁਰੂ ਦੇ ਭਜਨ ਦੇ ਵਿੱਚ ਚਿੱਤ ਜੋੜ ਲੈਂਦਾ, ਜਿਹੜਾ ਹਰ ਵੇਲੇ ਵਾਹਿਗੁਰੂ ਦੀ ਯਾਦ ਵਿੱਚ ਜੁੜ ਜਾਂਦਾ, ਜਿਹੜਾ ਹਰ ਵੇਲੇ ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਇਹਨਾਂ ਬਚਨਾਂ ਤੇ ਪਹਿਰਾ ਦਿੰਦਾ ਹੈ। ਸਤਿਗੁਰੂ ਕਹਿੰਦੇ ਨੇ, ਉਹੀ ਭਾਈ ਪੁਰਸ਼ ਇੱਥੇ ਪਾਪਾਂ ਤੇ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ ਤੇ ਅੱਗੇ ਜਮਾਂ ਦੀ ਫਾਹੀ ਤੋਂ ਛੁੱਟ ਜਾਂਦਾ ਹੈ।
ਸਾਰੰਗ ਮਹੱਲਾ ਨਾਵਾ, ਮਨ ਕਰ ਕਬੂ ਨਾ, ਹਰ ਗੁਣ ਗਾਇਓ।
ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਚੌਥਾ ਤੇ ਅਖੀਰਲਾ ਸ਼ਬਦ ਹੈ ਸਾਰੰਗ ਰਾਗ ਦਾ। ਇਹਦੇ ਵਿੱਚ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਇਸ ਮਨੁੱਖ ਨੂੰ ਸਮਝਾਉਂਦੇ ਨੇ, ਹੇ ਭਾਈ, ਤੂੰ ਮਨ ਕਰਕੇ ਕਦੇ ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਨਹੀਂ ਗਾਇਆ। ਇਹਦਾ ਮਤਲਬ ਇਹ ਹੈ, ਅਸੀਂ ਦਿਖਾਵੇ ਲਈ ਤਾਂ ਕੁਛ ਨਾ ਕੁਛ ਪੂਜਾ ਪਾਠ ਕਰਦੇ ਹਾਂ, ਮਾਲਾ ਫਿਰਤੀ ਹਾਥ ਮੈਂ, ਜੀ ਫਿਰੈ ਮੁਖ ਮਾਹੇ, ਠੌਰ ਠੌਰ ਮਨੁਆ ਫਿਰੈ ਜਹੈ ਭਜਨ ਕਸ਼ ਨਾ, ਪਰ ਮਨ ਲਾ ਕੇ ਕਦੇ ਅਸੀਂ ਬਾਣੀ ਨਹੀਂ ਪੜ੍ਹੀ, ਕਦੇ ਸਿਮਰਨ ਨਹੀਂ ਕੀਤਾ, ਕਦੇ ਵਾਹਿਗੁਰੂ ਦੇ ਗੁਣਾਂ ਨੂੰ ਨਹੀਂ ਗਾਇਆ।
ਵੇਖਿਆ ਸਖਤ ਰਹਿਓ ਨਿਸਬਾਸੁਰ, ਕੀਨੋ ਆਪਣੋ ਪਾਇਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਹੇ ਭਾਈ, ਵਿਖਿਆ ਸਖਤ ਰਹਿਓ ਨਿਸਬਾਸੁਰ। ਨਿਸਬਾਸੁਰ ਦਾ ਅਰਥ ਭਾਈ ਰਾਤ ਦਿਨ, ਵਿਖਿਆ ਮਾਇਆ ਦੇ ਵਿੱਚ ਹੀ ਅਸ਼ਕਤ ਹੋਇਆ ਰਿਹਾ। ਮਾਇਆ ਮਨਹੋ ਨਾ ਵਿਸਰੈ, ਮੰਗੈ ਦਮਾ ਦਮ, ਤੋ ਪ੍ਰਭ ਚਿੱਤ ਨਾ ਆਵੇ, ਨਾਨਕ ਨਹੀਂ ਕਰਮ। ਮਾਇਆ ਤੇ ਸੁਪਨੇ ਵਿੱਚ ਵੀ ਨਹੀਂ ਭੁੱਲਦੀ, ਇੱਕ ਸੁਪਨੇ ਦਾਮ ਨਾ ਛੱਡ ਹੈ। ਵਿਖਿਆ ਸ਼ਕਤ ਰਹਿਓ ਨਿਸਬਾਸੁਰ, ਰਾਤ ਦਿਨ ਮਾਇਆ ਦੇ ਵਿੱਚ ਹੀ ਅਸ਼ਕਤ ਹੋਇਆ ਰਿਹਾ। ਇਹਨੂੰ ਆਪਣੋ ਪਾਇਓ, ਗੁਰੂ ਦੀ ਗੱਲ ਨਹੀਂ ਮੰਨੀ, ਇਹਨੂੰ ਆਪਣੋ ਪਾਇਓ, ਜੋ ਤੇਰੇ ਆਪਣੇ ਮਨ ਨੂੰ ਚੰਗਾ ਲੱਗਿਆ ਉਹੀ ਕੁਛ ਕਰਦਾ ਰਿਹਾ।
ਉਪਦੇਸ਼ ਸੁਣਿਓ ਨਹਿ ਕਾਨਣ, ਪਰ ਦਾਰਾ ਲਪਟਾਇਓ।
ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਗੁਰੂ ਦਾ ਉਪਦੇਸ਼ ਸੀ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਇਹ ਗੁਰੂ ਦਾ ਉਪਦੇਸ਼ ਪਹਿਲੀ ਗੱਲ ਕੰਨਾਂ ਦੇ ਨਾਲ ਸੁਣਿਆ ਹੀ ਨਹੀਂ, ਜੇ ਸੁਣ ਵੀ ਲਿਆ ਤੇ ਮੰਨਿਆ ਨਹੀਂ, ਉਸਦੀ ਅਮਲ ਨਹੀਂ ਕੀਤਾ। ਪਰ ਦਾਰਾ ਲਪਟਾਇਓ, ਜਿਹੜੀਆਂ ਪਰਾਈਆਂ ਇਸਤਰੀਆਂ ਨੇ, ਕਿਉਂਕਿ ਜਿਹੜੀ ਆਪਣੀ ਧਰਮ ਪਤਨੀ ਹੈ ਉਹਦੇ ਬਾਰੇ ਤੇ ਕਲਗੀਧਰ ਪਾਤਸ਼ਾਹ ਨੇ ਬਹੁਤ ਸੁੰਦਰ ਬਚਨ ਲਿਖੇ ਨੇ, ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿਤ ਬਢਈਓ, ਉਹ ਪਰ ਨਾਰੀ ਕੀ ਸੇਜ ਪੂਰ ਸੁਭਨੇ ਹੋ ਨਾ ਜਾਈਓ। ਵੀ ਆਪਣੀ ਧਰਮ ਪਤਨੀ ਨਾਲ ਸਨੇਹ ਕਰੋ, ਪਰ ਪਰਾਈ ਤੋਂ ਸਤਿਗੁਰੂ ਨੇ ਵਰਜਿਆ ਹੈ। ਪਰ ਹਜ਼ੂਰ ਕਹਿੰਦੇ ਨੇ, ਗੁਰੂ ਦਾ ਉਪਦੇਸ਼ ਕੰਨੀ ਸੁਣਿਆ ਹੀ ਨਹੀਂ, ਪਰ ਦਾਰਾ ਲਪਟਾਇਓ, ਪਰਾਈਆਂ ਇਸਤਰੀਆਂ ਦੇ ਨਾਲ ਵਿਕਾਰ ਵਿਚਾਰ ਕਰਦਾ ਰਿਹਾ।
ਪਰ ਨਿੰਦਾ ਕਾਰਨ ਬਹੁਤਾਵਤ ਸਮਝਿਓ ਨਹਿ ਸਮਝਾਇਓ।
ਫਿਰ ਇਹ ਵੀ ਮਨੁੱਖ ਦਾ ਸੁਭਾਵ ਹੈ, ਆਪਣੀ ਵਡਿਆਈ ਕਰਨੀ ਤੇ ਪਰਾਏ ਦੀ ਨਿੰਦਿਆ ਕਰਨੀ। ਪਰਾਏ ਨਿੰਦਿਆ ਕਰਨ ਵਾਸਤੇ ਬੜਾ ਇੱਧਰ ਉੱਧਰ ਦੌੜਿਆ ਫਿਰਦਾ, ਸਮਝਿਓ ਨਾ ਸਮਝਾਇਓ। ਬਥੇਰਾ ਸਮਝਾਇਆ ਵੀ ਆ, ਭਾਈ ਤੂੰ ਨਿੰਦਿਆ ਨਾ ਕਰ, ਪਰ ਨਹੀਂ ਸਮਝਿਆ। ਕਿਉਂਕਿ ਮਨੁੱਖ ਦਾ ਸੁਭਾਵ ਹੈ ਕਿਨੂੰ ਆਪਣੋ ਪਾਇਓ, ਜੋ ਇਹਦੇ ਆਪਣੇ ਮਨ ਨੂੰ ਚੰਗਾ ਲੱਗਦਾ ਨਾ ਉਹੀ ਕਰਦਾ। ਗੁਰੂ ਦੇ ਉਪਦੇਸ਼ ਨੂੰ ਕਿਸੇ ਮਹਾਂਪੁਰਸ਼ ਦੀ ਗੱਲ ਨੂੰ ਸੁਣਦਾ ਹੀ ਨਹੀਂ ਹੈ।
ਕਹੋ ਮੈਂ ਆਪਣੀ ਕਰਨੀ ਜਿਹ ਬਿਦ ਜਨਮ ਗਵਾਇਓ।
ਪਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਨੇ ਉਹ ਬੇਨਤੀ ਕਰਨੀ ਚਾਹੀਦੀ ਹੈ, ਇਹ ਵਾਹਿਗੁਰੂ ਜੀ ਮੈਂ ਆਪਣੀ ਜਿਹੜੀ ਕਰਨੀ ਹੈ, ਕਹਾਂ ਕਹੋ ਮੈਂ ਆਪਣੀ ਕਰਨੀ, ਆਪਣੀ ਕਰਨੀ ਬਾਰੇ ਮੈਂ ਕੀ ਆਪ ਜੀ ਨੂੰ ਦੱਸਾਂ। ਜੇ ਬਿਦ ਜਨਮ ਗਵਾਇਓ, ਜਿਸ ਤਰੀਕੇ ਦੇ ਨਾਲ ਮੈਂ ਇਸ ਹੀਰੇ ਵਰਗੇ ਅਮੋਲਕ ਜਨਮ ਨੂੰ ਗਵਾ ਲਿਆ ਹੈ, ਜਿਵੇਂ ਪਿੱਛੇ ਦੱਸਿਆ ਨਾ, ਭੈੜੇ ਕੰਮ ਕਰਦਿਆਂ ਹੋਇਆ, ਨਸ਼ੇ ਵਿਸ਼ੇ ਭੋਗਦਿਆਂ ਹੋਇਆ ਮੈਂ ਆਪਣਾ ਸਾਰਾ ਜਨਮ ਗਵਾ ਲਿਆ ਹੈ।
ਕਹਿ ਨਾਨਕ ਸਭ ਔਗਣ ਮੋਹ ਮਹਿ ਰਾਖ ਲਿਓ ਸਰਨਾਇਓ।
ਪੰਕਤੀ ਵਿੱਚ ਹਜ਼ੂਰ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ ਮੇਰੇ ਵਿੱਚ ਤਾਂ ਸਾਰੇ ਔਗਣ ਨੇ, ਜੇ ਤਾਂ ਸਮੁੰਦਰ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ, ਦਇਆ ਕਰੋ ਕਿਸ਼ ਮਿਹਰਿਓ ਪਾਓ ਡੁੱਬਦੇ ਪੱਥਰ ਤਾਰੇ। ਮੇਰੇ ਵਿੱਚ ਸਾਰੇ ਔਗਣ ਨੇ, ਰਾਖ ਲਿਓ ਸਰਨਾਇਓ। ਪਰ ਸੱਚੇ ਪਾਤਸ਼ਾਹ ਹੁਣ ਮੈਂ ਆਪ ਜੀ ਦੀ ਸ਼ਰਨ ਵਿੱਚ ਆ ਕੇ ਪੈ ਗਿਆ ਹਾਂ, ਤੇ ਕਿਰਪਾ ਕਰੋ ਹੁਣ ਤੁਸੀਂ ਮੈਨੂੰ ਰੱਖ ਲਵੋ। ਭਾਵੇਂ ਮੈਂ ਕੋਈ ਭਲਾ ਕੰਮ ਨਹੀਂ ਕੀਤਾ, ਪਰ ਮੈਂ ਹੁਣ ਤੁਹਾਡੀ ਸ਼ਰਨ ਵਿੱਚ ਤੇ ਆ ਗਿਆ ਹਾਂ, ਤੇ ਕਿਰਪਾ ਕਰੋ ਹੁਣ ਤੁਸੀਂ ਮੇਰੀ ਬਾਂਹ ਪਕੜ ਲਵੋ। ਤੁਹਾਡੇ ਰੱਖਣ ਦਾ ਹੀ ਹਾਂ, ਤੁਹਾਡੇ ਬਿਨਾਂ ਹੋਰ ਮੈਨੂੰ ਕੋਈ ਨਹੀਂ ਬਚਾ ਸਕਦਾ। ਇਉਂ ਜਦੋਂ ਸੱਚੇ ਮਨ ਦੇ ਨਾਲ ਵਾਹਿਗੁਰੂ ਦੇ ਚਰਨਾਂ ਵਿੱਚ